ਕਲਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੁਰਹਾਨਪੁਰ ਤੋਂ ਚਾਲਾ ਪਾਇਆ ਹੈ ਔਰ ਬੁਰਹਾਨਪੁਰ ਤੋਂ ਚੱਲ ਕੇ ਗੋਦਾਵਰੀ ਨਦੀ ਦੇ ਕੰਢੇ ਨਾਂਦੇੜ ਸ਼ਹਿਰ ਪਹੁੰਚੇ ਨੇ। ਨਾਂਦੇੜ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਹੈ। ਜਿਸ ਜਗ੍ਹਾ ਤੇ ਜਿਸ ਸਥਾਨ ਤੇ ਪਾਤਸ਼ਾਹ ਜੀ ਨੇ ਮੁਕਾਮ ਕੀਤਾ ਸਤਿਗੁਰਾਂ ਨੇ ਬਚਨ ਕੀਤਾ ਇਹ ਸਾਡੀ ਜਗ੍ਹਾ ਹੈ। ਉਸੇ ਨਗਰ ਨਾਂਦੇੜ ਦਾ ਰਹਿਣ ਵਾਲਾ ਇੱਕ ਮੁਗਲ ਉਸਨੇ ਦਾਅਵਾ ਕੀਤਾ ਕਿ ਜਗ੍ਹਾ ਮੇਰੀ ਹੈ ਔਰ ਹੁਣ ਦੀ ਨੀ ਮੇਰੇ ਪਿਓ ਦਾਦਿਆਂ ਦੇ ਸਮੇਂ ਦੀ ਸਾਡੀ ਪੁਸ਼ਤੈਨੀ ਜਗ੍ਹਾ ਹੈ। ਕਲਗੀਧਰ ਜੀ ਨੇ ਕਿਹਾ ਭਾਈ ਇਹ ਜਗ੍ਹਾ ਸਾਡੀ ਹੈ। ਇਹ ਗੱਲ ਬਾਦਸ਼ਾਹ ਬਹਾਦਰ ਸ਼ਾਹ ਕੋਲ ਪਹੁੰਚੀ। ਬਹਾਦਰ ਸ਼ਾਹ ਨੇ ਸੁਣ ਕੇ ਨਿਰਣਾ ਕਰਨ ਵਾਸਤੇ ਕਿ ਸਤਿਗੁਰੂ ਜੀ ਵੀ ਝੂਠ ਨਹੀਂ ਕਹਿ ਸਕਦੇ ਪਰ ਉਹ ਮੁਗਲ ਕਹਿ ਰਿਹਾ ਸਾਰਾ ਨਗਰ ਉਹਦੇ ਵਾਸਤੇ ਉਗਾਹੀ ਭਰਦਾ ਹੈ। ਸਤਿਗੁਰਾਂ ਨੂੰ ਕਹਿਣ ਲੱਗਾ ਮਹਾਰਾਜ ਸਾਰੀ ਧਰਤੀ ਤੁਹਾਡੀ ਹੈ ਪਰ ਕਿਰਪਾ ਕਰੋ ਜੇ ਇਹ ਜਗ੍ਹਾ ਆਪ ਜੀ ਦੀ ਹੈ ਤਾਂ ਇਹਦੇ ਕੋਈ ਚਿੰਨ੍ਹ ਇਹਦੀਆਂ ਕੋਈ ਨਾਲ ਇਸ ਗੱਲ ਦੀ ਸ਼ਾਦੀ ਭਰੀ ਜਾ ਸਕੇ ਕਿ ਜਗ੍ਹਾ ਆਪ ਜੀ ਦੀ ਹੈ। ਸਤਿਗੁਰਾਂ ਨੇ ਤਖ਼ਤ ਸਾਹਿਬ ਵਾਲੀ ਜਗ੍ਹਾ ਤੇ ਖੁਦਵਾਈ ਕਰਵਾਈ। ਸਾਰੇ ਨਗਰ ਨੂੰ ਬੁਲਾਇਆ ਗਿਆ। ਬੜੇ ਬੜੇ ਕਾਜੀ ਮੌਲਵੀ ਤੇ ਬਹਾਦਰ ਸ਼ਾਹ ਦੇ ਅਫਸਰ ਆਏ। ਸਭ ਦੇ ਸਾਹਮਣੇ ਜਦੋਂ ਜਗ੍ਹਾ ਦੀ ਖੁਦਵਾਈ ਕੀਤੀ ਗਈ ਤੇ ਥੱਲਿਓਂ ਇੱਕ ਸਤਿਗੁਰਾਂ ਦਾ ਆਸਣ ਨਿਕਲਿਆ, ਗੜਵਾ ਨਿਕਲਿਆ, ਮਾਲਾ ਨਿਕਲੀ ਹੈ। ਮਹਾਰਾਜ ਜੀ ਨੇ ਆਖਿਆ ਭਾਈ ਇਹ ਸਾਡਾ ਸਤਿਯੁਗ ਦੇ ਸਮੇਂ ਦਾ ਤਪ ਸਥਾਨ ਹੈ। ਬੜਾ ਲੰਮਾ ਸਮਾਂ ਅਸੀਂ ਇੱਥੇ ਬੈਠ ਕੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਤਪੱਸਿਆ ਕੀਤੀ ਹੈ। ਚਾਰ ਯੋਜਨ ਤੱਕ ਇਹ ਸਾਰੀ ਧਰਤੀ ਸਾਡਾ ਆਸ਼ਰਮ ਸੀ। ਬੜੇ ਬੜੇ ਰਿਸ਼ੀ ਮੁਨੀ ਤਪੱਸਵੀ ਇੱਥੇ ਰਹਿੰਦੇ ਸਨ ਪਰ ਜਦੋਂ ਅਸੀਂ ਇੱਥੋਂ ਚਲੇ ਗਏ ਤੇ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੇ ਇਸ ਜਗ੍ਹਾ ਤੇ ਕਬਜ਼ਾ ਕਰਦਿਆਂ ਇਹਦੇ ਤੇ ਅਪਣੱਤ ਜਮਾ ਲਈ ਪਰ ਇਹ ਸਥਾਨ ਸਾਡਾ ਹੈ। ਇਹ ਨਿਸ਼ਾਨੀਆਂ ਜਦੋਂ ਸਤਿਗੁਰਾਂ ਨੇ ਉਜਾਗਰ ਕਰਕੇ ਵਿਖਾਈਆਂ ਤੇ ਸਭ ਨੇ ਆਖਿਆ ਗੁਰੂ ਸਾਹਿਬ ਜੀ ਧੰਨ ਹਨ, ਧੰਨ ਹਨ ਜਿਨ੍ਹਾਂ ਨੇ ਐਸਾ ਕਰਤੱਬ ਕਰਕੇ ਪ੍ਰਗਟ ਕਰਕੇ ਵਿਖਾਇਆ। ਹੁਣ ਉਹ ਮੁਗਲ ਉਸ ਵਕਤ ਤਾਂ ਚੁੱਪ ਕਰ ਗਿਆ ਪਰ ਕਲਗੀਧਰ ਜੀ ਨੇ ਆਖਿਆ ਕਿ ਜਗ੍ਹਾ ਅਸੀਂ ਇਸੇ ਤਰ੍ਹਾਂ ਨਹੀਂ ਲੈਣੀ, ਲੈ ਤਾਂ ਸਕਦੇ ਹਾਂ, ਸਾਡਾ ਸਥਾਨ ਹੈ, ਪਰ ਕੱਲ ਨੂੰ ਕੋਈ ਦਾਅਵਾ ਨਾ ਕਰੇ ਇਸ ਮੁਗਲ ਦੇ ਬੱਚੇ ਦੇ ਪੁੱਤਰ ਪੋਤਰੇ ਕੱਲ ਨੂੰ ਇਹ ਨਾ ਕਹਿਣ ਇਹ ਸਾਡਾ ਸਥਾਨ ਹੈ। ਤੋ ਸਤਿਗੁਰਾਂ ਨੇ ਉਸ ਜਗ੍ਹਾ ਦਾ ਮੁੱਲ ਤਾਰਿਆ ਹੈ ਔਰ ਮੁੱਲ ਕਿਵੇਂ ਤਾਰਿਆ ਕਿ ਉਹ ਜਿੰਨੀ ਜਗ੍ਹਾ ਸੀ ਉਸ ਜਗ੍ਹਾ ਤੇ ਮਹਾਰਾਜ ਜੀ ਨੇ ਸੋਨੇ ਦੀਆਂ ਸ਼ਰਫੀਆਂ ਵਿਛਾਈਆਂ। ਜਿੱਥੇ ਸਤਿਗੁਰਾਂ ਦਾ ਡੇਰਾ ਖੁਦਵਾਈ ਕੀਤੀ ਉੱਥੇ ਸੋਨੇ ਦੀਆਂ ਸ਼ਰਫੀਆਂ ਵਿਛਾ ਕੇ ਉਹ ਸਾਰੀ ਜਗ੍ਹਾ ਦਾ ਇਸ ਤਰ੍ਹਾਂ ਮੁੱਲ ਪਾ ਕੇ ਮਹਾਰਾਜ ਜੀ ਨੇ ਉਹ ਜਗ੍ਹਾ ਖਰੀਦੀ ਹੈ। ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਆਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਆਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ ਦੋਹੇਰਾ ਸ਼੍ਰੀ ਗੁਰ ਪਤਾ ਦਿਖਾਏ ਕਰ ਸਭ ਕੋ ਦਿਓ ਸੁਣਾਏ।
ਸਤਿਗੁਰੂ ਜੀ ਨੇ ਇਸ ਤਰ੍ਹਾਂ ਇਹ ਜਗ੍ਹਾ ਦੇ ਪਤੇ ਵਿਖਾ ਦਿੱਤੇ, ਨਿਸ਼ਾਨੀਆਂ ਵਿਖਾ ਦਿੱਤੀਆਂ। ਜਦੋਂ ਖੁਦਵਾਈ ਕੀਤੀ ਗਈ ਥੱਲਿਓਂ ਮਹਾਰਾਜ ਜੀ ਦਾ ਆਸਣ ਨਿਕਲਿਆ, ਧੂਣਾ ਲੱਗਾ ਹੋਇਆ ਸੀ, ਸਵਾਹ ਦੇ ਢੇਰ ਨਿਕਲੇ, ਮਹਾਰਾਜ ਜੀ ਦਾ ਗੜਵਾ ਕਰਮੰਡਲ ਤੇ ਫਿਰ ਇਹਦੇ ਤੋਂ ਇਲਾਵਾ ਮਾਲਾ, ਹੋਰ ਕੁਝ ਵਸਤੂਆਂ ਜਿਹੜੀਆਂ ਇੱਕ ਤਪੱਸਵੀ ਦੀਆਂ ਹੁੰਦੀਆਂ ਨੇ ਉਹ ਵਸਤੂਆਂ ਮਹਾਰਾਜ ਜੀ ਨੇ ਪ੍ਰਗਟ ਕਰਕੇ ਸਭ ਨੂੰ ਵਿਖਾਈਆਂ ਤੇ ਬਚਨ ਕੀਤਾ।
ਇੱਕ ਜੂਜਨ ਲਗ ਭੂਮਿਕਾ ਤਪੈ ਤਪੀ ਸਮਦਾਏ।
ਮਹਾਰਾਜ ਜੀ ਨੇ ਬਚਨ ਕੀਤਾ ਭਾਈ ਕੇਵਲ ਇਹ ਕੱਲੀ ਜਗ੍ਹਾ ਹੀ ਨਹੀਂ ਸੀ ਸਾਡੀ, ਤਕਰੀਬਨ ਇੱਥੇ ਆਲੇ ਦੁਆਲੇ ਇੱਕ ਯੋਜਨ ਲੰਮੀ ਜਿਤਨੀ ਜਗ੍ਹਾ ਜਿਤਨਾ ਸਥਾਨ ਹੈ ਇਹ ਸਾਡਾ ਸੀ ਔਰ ਬੜੇ ਬੜੇ ਤਪੱਸਵੀ ਬੜੇ ਬੜੇ ਰਿਸ਼ੀ ਮੁਨੀ ਸਾਡੇ ਨਾਲ ਇੱਥੇ ਰਹਿ ਕੇ ਤਪ ਕਰਦੇ ਰਹੇ ਨੇ।
ਚੋਪਈ ਸਿੱਖ ਹਮਰੇ ਕੀਨੇ ਸਥਾਨ,
ਬਹੁਤ ਸਾਰੇ ਸਾਡੇ ਸਿੱਖ ਇਸ ਜਗ੍ਹਾ ਤੇ ਸਾਡੇ ਨਾਲ ਰਹਿੰਦੇ ਰਹੇ ਨੇ, ਤਪ ਕਰਦੇ ਰਹੇ ਨੇ।
ਸਥਲ ਆਸ਼ਰਮ ਉਤੋਂ ਮਾਨ,
ਬੜਾ ਵੱਡਾ ਆਸ਼ਰਮ ਸੀ ਇਸ ਜਗ੍ਹਾ ਤੇ ਰਿਸ਼ੀਆਂ ਮੁਨੀਆਂ ਦਾ ਤਪਸਵੀਆਂ ਦਾ।
ਜਹਾਂ ਖਨਿਓ ਤਨ ਪਸਮ ਨੇ ਗਨ ਪਸਮ ਨਿਆਰੇ,
ਜਿੱਥੇ ਤੁਸੀਂ ਹੁਣ ਖੁਦਾਈ ਕੀਤੀ ਹੈ ਤੇ ਖੁਦਾਈ ਕਰਕੇ ਥੱਲਿਓਂ ਤੁਹਾਨੂੰ ਉਸ ਭਸਮ ਦੀ ਸਵਾਹ ਦੀ ਢੇਰੀ ਨਿਕਲ ਕੇ ਤੁਹਾਡੇ ਸਾਹਮਣੇ ਪ੍ਰਗਟ ਕਰਕੇ ਵਿਖਾਈ ਹੈ।
ਹਮ ਬੈਠੇ ਆਸਨ ਤਿਰਕਾਰੀ,
ਜਗ੍ਹਾ ਸਾਡੀ ਸੀ, ਇੱਥੇ ਸਾਡਾ ਆਸਣ ਸੀ, ਇੱਥੇ ਅਸੀਂ ਬੈਠ ਕੇ ਤਪ ਕਰਦੇ ਰਹੇ ਹਾਂ।
ਸਭ ਕੋ ਪਤਾ ਦੇਖਾ ਮਨ ਠਾਨਾ,
ਇਹ ਪਤਾ ਇਹ ਨਿਸ਼ਾਨੀ ਅਸੀਂ ਤੁਹਾਨੂੰ ਸਾਰਿਆਂ ਨੂੰ ਪ੍ਰਗਟ ਕਰਕੇ ਵਿਖਾਈ ਹੈ।
ਅਬ ਤੋਂ ਹਮਰੋ ਭਇਓ ਸਥਾਨਾ,
ਇਹ ਜਗ੍ਹਾ ਸਾਡੀ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਦੇਹ ਪਿੱਛੇ ਨਹੀਂ ਰਹਿ ਜਾਂਦਾ। ਪਹਿਲਾਂ ਤੁਹਾਡੇ ਮਨ ਚ ਸੰਸਾ ਸੀ ਵੀ ਗੁਰੂ ਜੀ ਕਿਵੇਂ ਕਹਿੰਦੇ ਨੇ ਜਗ੍ਹਾ ਸਾਡੀ ਹੈ, ਪਰ ਹੁਣ ਜਦੋਂ ਅਸੀਂ ਇੱਥੇ ਨਿਸ਼ਾਨੀਆਂ ਪ੍ਰਗਟ ਕਰਕੇ ਵਿਖਾ ਦਿੱਤੀਆਂ ਨੇ, ਇਸ ਤੋਂ ਬਾਅਦ ਹੁਣ ਕੋਈ ਸੰਸਾ ਕੋਈ ਸੰਦੇਹ ਬਾਕੀ ਨਹੀਂ ਰਹਿ ਜਾਂਦਾ ਕਿ ਇਹ ਜਗ੍ਹਾ ਸਾਡੀ ਹੈ ਜਾਂ ਨਹੀਂ ਹੈ।
ਤੋ ਮੋਲ ਇਸ ਦੇਤ ਮੁਗਲ ਕੋ,
ਮਹਾਰਾਜ ਜੀ ਕਹਿੰਦੇ ਹੈ ਤਾਂ ਇਹ ਸਾਡੀ ਜਗ੍ਹਾ, ਇਹਦੇ ਵਿੱਚ ਹੁਣ ਕੋਈ ਸੰਸਾ ਕੋਈ ਸੰਦੇਹ ਬਾਕੀ ਨਹੀਂ ਰਿਹਾ, ਪਰ ਫੇਰ ਵੀ ਅਸੀਂ ਇਹ ਜਗ੍ਹਾ ਦਾ ਜਿਹੜਾ ਮੁੱਲ ਹੈ ਉਸ ਮੁਗਲ ਨੂੰ ਤਾਰਾਂਗੇ, ਫਿਰ ਵੀ ਇਸ ਜਗ੍ਹਾ ਦਾ ਮੁੱਲ ਅਸੀਂ ਇਸ ਮੁਗਲ ਨੂੰ ਤਾਰਾਂਗੇ।
ਜੇਕਰ ਦਾਵਾ ਹਰਾ ਸਥਲ ਕੋ,
ਹਾਂ ਜੇਕਰ ਇਸ ਜਗ੍ਹਾ ਦਾ ਦਾਵਾ ਹਰ ਦੇਵੇ, ਆਪਣੇ ਮਨ ਚ ਇਹ ਦਾਵਾ ਦੂਰ ਕਰ ਦੇਵੇ, ਕੱਲ ਨੂੰ ਕਿਤੇ ਇਹ ਜਾਏ ਦੇ ਬੱਚੇ ਨਾ ਕਹਿਣ ਕੇ ਜਗ੍ਹਾ ਸਾਡੀ ਹੈ।
ਕਰੀ ਬਿਛਾਵਨ ਗਲ ਦੀ ਨਾਰ, ਜਿਹਾ ਲਗ ਹੈ ਅਬਲੋ ਦਰਬਾਰ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਜਿੱਥੇ ਤੱਕ ਹੁਣ ਸਤਿਗੁਰਾਂ ਦਾ ਦਰਬਾਰ ਬਣਿਆ ਹੋਇਆ ਸੱਚਖੰਡ, ਇਹ ਇੰਨੀ ਜਗ੍ਹਾ ਜਿਹਦੇ ਦਾਇਰੇ ਵਿੱਚ ਮਹਾਰਾਜ ਜੀ ਦਾ ਦਰਬਾਰ ਸਾਹਿਬ ਬਣਿਆ ਹੋਇਆ, ਸੰਗਤਾਂ ਅੰਦਰ ਦਰਸ਼ਨ ਕਰਦੀਆਂ ਨੇ, ਉਹ ਜਿੰਨਾ ਦਰਬਾਰ ਹੈ ਉਹ ਦਰਬਾਰ ਵਾਲੀ ਜਿਤਨੀ ਜਗ੍ਹਾ ਹੈ ਉੱਥੇ ਮਹਾਰਾਜ ਗੁਰੂ ਕਲਗੀਧਰ ਜੀ ਨੇ ਸੋਨੇ ਦੀਆਂ ਅਸ਼ਰਫੀਆਂ ਵਿਛਾਈਆਂ ਜ਼ਮੀਨ ਤੇ, ਤੇ ਸੋਨੇ ਦੀਆਂ ਅਸ਼ਰਫੀਆਂ ਵਿਛਾ ਕੇ ਉਹ ਜਗ੍ਹਾ ਦਾ ਮੁੱਲ ਉਸ ਮੁਗਲ ਨੂੰ ਤਾਰਿਆ।
ਮੁਗਲ ਹਰਕ ਕਰ ਮੋਰ ਸੁਲੀਨੇ,
ਮੁਗਲ ਵੀ ਬੜਾ ਖੁਸ਼ ਹੋਇਆ, ਇੰਨਾ ਮੁੱਲ ਨਹੀਂ ਸੀ ਉਸ ਜਗ੍ਹਾ ਦਾ ਉਸ ਸਮੇਂ, ਪਰ ਉਹਨੂੰ ਤਾਂ ਦੁੱਗਣੀ ਚੌਗਣੀ ਮਾਇਆ ਪ੍ਰਾਪਤ ਹੋ ਗਈ, ਸੋਨੇ ਦੀਆਂ ਅਸ਼ਰਫੀਆਂ ਸੈਂਕੜੇ ਦੇ ਕੀਮਤ ਵਿੱਚ ਪ੍ਰਾਪਤ ਹੋ ਗਈਆਂ, ਔਰ ਉਸ ਵੇਲੇ ਉਹ ਸਾਰੀਆਂ ਮੋਹਰਾਂ ਪ੍ਰਾਪਤ ਕਰਕੇ ਬੜਾ ਖੁਸ਼ ਹੋਇਆ।
ਵਾਕ ਨਾ ਫੁਰਿਓ ਮੋਨ ਮੁੱਕ ਕੇ ਨੀ,
ਕੋਈ ਵਾਕ ਨਹੀਂ ਫੁਰਿਆ ਔਰ ਉਹਨੇ ਚੁੱਪ ਧਾਰਨ ਕਰ ਲਈ।
ਬੈ ਖਤ ਤਿਸ ਕਰ ਤੇ ਲਿਖਵਾਇਓ, ਰਾਜੀ ਨਾਮਾ ਸਕਲ ਸੁਣਾਇਓ।
ਮਹਾਰਾਜ ਜੀ ਨੇ ਉਸ ਜਗ੍ਹਾ ਦਾ ਬੈਨਾਮਾ ਖਰੀਦ ਕੇ, ਜਿਵੇਂ ਅੱਜ ਕੱਲ ਰਜਿਸਟਰੀ ਹੁੰਦੀ ਹੈ, ਏਦਾਂ ਉਹਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੈਨਾਮਾ ਲਿਖਵਾਇਆ ਤੇ ਲਿਖਵਾ ਕੇ ਆਪਣੇ ਨਾਂ ਤੇ ਉਹ ਜਗ੍ਹਾ ਖਰੀਦੀ, ਔਰ ਉਸ ਜਗ੍ਹਾ ਦਾ ਜਿਹੜਾ ਝਗੜਾ ਸੀ ਉਸ ਝਗੜੇ ਦਾ ਰਾਜੀਨਾਮਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਵਾਇਆ ਔਰ ਸਾਰਿਆਂ ਨੂੰ ਸੁਣਾਇਆ ਗਿਆ।
ਸਭ ਕੇ ਉੱਪਰ ਭਰੀ ਉਗਾਹੀ,
ਰਾਜੀਨਾਮੇ ਤੇ ਔਰ ਜਿਹੜਾ ਉਹ ਬੈਨਾਮਾ ਸੀ ਉਹਦੇ ਤੇ ਸਾਰਿਆਂ ਦੀ ਉਗਾਹੀ ਲਿਖੀ ਗਈ, ਸਾਰੇ ਜਿਹੜੇ ਉੱਥੇ ਮੁਖੀ ਮੁਖੀ ਲੋਕ ਆਏ ਸਨ ਉਹਨਾਂ ਸਾਰਿਆਂ ਦੀ ਉਗਾਈ ਪਰਵਾਈ ਗਈ, ਉਹਨਾਂ ਦੇ ਦਸਤਖਤ ਕਰਵਾਏ ਗਏ।
ਇਸ ਕੋ ਬੰਸ ਨਾ ਬਾਦ ਉਠਾਈ,
ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਮੁਗਲ ਦਾ ਜਿਹੜਾ ਬੰਸ ਹੈ ਇਹਦੇ ਜਿਹੜੇ ਅੱਗੇ ਬੱਚੇ ਹੋਣਗੇ ਉਹ ਇਸ ਜਗ੍ਹਾ ਤੇ ਦਾਵਾ ਨਾ ਕਰਨ ਕੇ ਜਗ੍ਹਾ ਸਾਡੀ ਹੈ।
ਜਥਾ ਯੋਗ ਕਰ ਸਭ ਚਲ ਗਏ,
ਜਥਾ ਯੋਗ ਸਾਰੀ ਮਰਿਆਦਾ ਕਰਵਾਈ ਸਤਿਗੁਰਾਂ ਨੇ, ਸਾਰਾ ਬੈਨਾਮਾ ਰਾਜੀਨਾਮਾ ਮਹਾਰਾਜ ਜੀ ਨੇ ਲਿਖਵਾਇਆ ਹੈ, ਉਗਾਈ ਪ੍ਰਵਾ ਦਿੱਤੀ ਸਾਰੇ ਜਿਹੜੇ ਮੁਖੀ ਆਗੂ ਸਨ, ਤੋ ਇਸ ਤਰ੍ਹਾਂ ਇਹ ਸਾਰਾ ਕੰਮ ਕਰਵਾਉਣ ਤੋਂ ਬਾਅਦ ਉਹ ਜਿੰਨੇ ਕਾਜੀ ਮੌਲਵੀ ਜਾਂ ਬਹਾਦਰ ਸ਼ਾਹ ਦੇ ਅਫਸਰ ਅਹਿਲਕਾਰ ਆਏ ਸਨ ਉਹ ਸਾਰੇ ਗਏ ਹਨ।
ਸਮੀਪ ਬਖਾਨਤ ਬਈ,
ਉਹ ਜਿਹੜੇ ਅਫਸਰ ਅਹਿਲਕਾਰ ਤੇ ਕਾਜੀ ਸਨ ਬਹਾਦਰ ਸ਼ਾਹ ਕੋਲ ਗਏ ਔਰ ਬਾਦਸ਼ਾਹ ਬਹਾਦਰ ਸ਼ਾਹ ਕੋਲ ਜਾ ਕੇ ਉਹਨਾਂ ਨੇ ਉਥੋਂ ਦਾ ਸਾਰਾ ਪ੍ਰਸੰਗ ਸੁਣਾਇਆ।
ਸੁਣ ਪ੍ਰਸੰਗ ਆਨੰਦ ਬਿਸਮਾਇਓ,
ਸੁਣ ਕੇ ਬਹਾਦਰ ਸ਼ਾਹ ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ ਕਿ ਇਹ ਤਾਂ ਬੜੀ ਵਧੀਆ ਬਾਤ ਤੁਸੀਂ ਆ ਕੇ ਸੁਣਾਈ ਹੈ।
ਆਪਣੋ ਕਾਗਜ਼ ਲਿਖਿਓ ਪਠਾਇਓ,
ਔਰ ਜਿਹੜਾ ਕਾਗਜ਼ ਸਤਿਗੁਰਾਂ ਦੇ ਕੋਲ ਲਿਖਿਆ ਗਿਆ ਸੀ ਉਹ ਬਾਦਸ਼ਾਹ ਬਹਾਦਰ ਸ਼ਾਹ ਕੋਲ ਵੀ ਪੜਨ ਵਾਸਤੇ ਭੇਜਿਆ ਗਿਆ।
ਇੱਕ ਜੋ ਜਿਨ ਲੱਗ ਗੁਰੂ ਸਥਾਨਾ, ਕੋ ਨਾ ਕਰੇ ਦਾਵਾ ਲਿਓ ਜਾਨਾ।
ਬਹਾਦਰ ਸ਼ਾਹ ਨੇ ਇੱਕ ਪਟਾ ਲਿਖਿਆ, ਪਟੇ ਦੇ ਉੱਤੇ ਦਸਤਖਤ ਕੀਤੇ ਤੇ ਇਹ ਲਿਖਵਾਇਆ ਕਿ ਇਸ ਜਗ੍ਹਾ ਦੇ ਆਲੇ ਦੁਆਲੇ ਇੱਕ ਯੋਜਨ ਤੱਕ ਜਿੰਨੀ ਜਗ੍ਹਾ ਹੈ ਉਹ ਜਗ੍ਹਾ ਅੱਜ ਤੋਂ ਬਾਅਦ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਗ੍ਹਾ ਹੈ, ਉਸ ਜਗ੍ਹਾ ਤੇ ਅੱਜ ਤੋਂ ਬਾਅਦ ਕੋਈ ਵੀ ਦਾਵਾ ਨਹੀਂ ਕਰੇਗਾ।
ਸਗਰੇ ਨਗਰ ਪ੍ਰਗਟ ਬੇਗਾਥਾ, ਗੁਮ ਮੂਲ ਲੀਨਤ ਗੁਰਨਾਥਾ।
ਇਹ ਗੱਲ ਸਾਰੇ ਨਗਰ ਦੇ ਵਿੱਚ ਵਿਦਤ ਹੋ ਗਈ, ਪ੍ਰਗਟ ਹੋ ਗਈ ਕਿ ਇਹ ਜਗ੍ਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਗਤ ਨਾਥ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੁੱਲ ਖਰੀਦੀ ਹੈ।
ਦੀਰਾ ਭਲੀ ਪ੍ਰਕਾਰ ਜਮਾਇਓ।
ਇਸੇ ਤਰ੍ਹਾਂ ਇਸੇ ਜਗ੍ਹਾ ਤੇ ਮਹਾਰਾਜ ਜੀ ਨੇ ਭਲੀ ਪ੍ਰਕਾਰ ਨਾਲ ਡੇਰਾ ਕੀਤਾ ਹੈ।
ਇੱਕ ਦਿਨ ਪ੍ਰਭੂ ਅਖੇਰ ਮਨ ਭਾਇਓ।
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਵਿੱਚ ਸ਼ਿਕਾਰ ਖੇਡਣ ਦਾ ਚਾਉ ਪੈਦਾ ਹੋਇਆ, ਸ਼ਿਕਾਰ ਖੇਡਣ ਦੀ ਬਿਰਤੀ ਪੈਦਾ ਹੋਈ।
ਕਿਤਕ ਦੂਰ ਚੜ ਗਏ ਅਖੇਰਾ।
ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਤਖਤ ਸਾਹਿਬ ਵਾਲੀ ਜਗ੍ਹਾ ਤੋਂ ਜਿੱਥੇ ਸਤਿਗੁਰਾਂ ਦਾ ਡੇਰਾ ਸੀ ਉਥੋਂ ਮਹਾਰਾਜ ਜੀ ਨੇ ਕੂਚ ਕੀਤਾ, ਕੁਝ ਦੂਰੀ ਤੇ ਗਏ ਨੇ।
ਆਸ਼ਰਮ ਪਿੱਖੇ ਮੇਰਾ ਕੀ ਕੇਰਾ।
ਕੀ ਵੇਖਦੇ ਨੇ ਕਿ ਗੋਦਾਵਰੀ ਦੇ ਕੰਢੇ ਤੇ ਇੱਕ ਆਸ਼ਰਮ ਹੈ, ਕਿਸੇ ਵੈਰਾਗੀ ਸਾਧ ਦਾ ਆਸ਼ਰਮ ਹੈ।
ਗਇਓ ਸਾਧ ਕਿਤੇ ਅਪਰ ਸਥਾਨਾ।
ਜਿਹੜਾ ਉਸ ਆਸ਼ਰਮ ਦਾ ਗੁਰੂ ਸੀ ਸਾਧ, ਉਹਦਾ ਨਾਂ ਸੀ ਮਾਧੋ ਦਾਸ ਵੈਰਾਗੀ, ਜੋ ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਪ੍ਰਗਟ ਹੋਏ। ਉੱਥੇ ਅੱਜ ਕੱਲ ਮਹਾਰਾਜ ਜੀ ਦਾ ਸਥਾਨ ਹੈ, ਗੁਰਦੁਆਰਾ ਸ੍ਰੀ ਬੰਦਾ ਘਾਟ ਸਾਹਿਬ। ਨਗੀਨੇ ਘਾਟ ਤੋਂ ਥੋੜਾ ਜਿਹਾ ਪਰੇ ਨੂੰ ਉੱਪਰ ਨੂੰ ਜਾਈਏ, ਲੰਗਰ ਸਾਹਿਬ ਦੇ ਪਿਛਲੇ ਪਾਸੇ ਕੁਝ ਦੂਰੀ ਤੇ ਗੋਦਾਵਰੀ ਦੇ ਕੰਢੇ ਤੇ ਉਹ ਸਥਾਨ ਅੱਜ ਵੀ ਮੌਜੂਦ ਹੈ, ਬੰਦਾ ਘਾਟ। ਉਹ ਇੱਕ ਵੈਰਾਗੀ ਸਾਧ ਦਾ ਡੇਰਾ ਹੈ, ਔਰ ਉਸ ਡੇਰੇ ਦਾ ਜਿਹੜਾ ਮਾਲਕ ਹੈ ਸਾਧ ਹੈ, ਉਹ ਕਿਤੇ ਬਾਹਰ ਗਿਆ ਹੋਇਆ ਸੀ।
ਹੀਰ ਛਾਂਗ ਤੇ ਪੁਇਟ ਮਹਾਨਾ।
ਸਤਿਗੁਰੂ ਜੀ ਜਦੋਂ ਉਸ ਡੇਰੇ ਤੇ ਪਹੁੰਚੇ, ਵੈਸ਼ਨਵ ਸਾਧ ਦਾ ਡੇਰਾ ਸੀ, ਉੱਥੇ ਕੁਝ ਬੱਕਰੇ ਫਿਰਦੇ ਸਨ। ਛਾਂਗ ਕਹਿੰਦੇ ਨੇ ਬੱਕਰਿਆਂ ਨੂੰ। ਬੱਕਰੇ ਫਿਰਦੇ ਸਨ, ਬੜੇ ਪੁਸ਼ਟ ਸਨ।
ਕਰ ਝਟਕਾ ਰਿੰਦਵਾਏ ਸੁਖਾਇਆ।
ਮਹਾਰਾਜ ਜੀ ਨੇ ਹੁਕਮ ਕੀਤਾ, ਭਾਈ ਇਹਦਾ ਝਟਕਾ ਕਰ ਦਿਓ। ਸਿੰਘਾਂ ਨੇ ਉਹ ਬੱਕਰੇ ਫੜੇ, ਉਹ ਬੱਕਰਿਆਂ ਦਾ ਝਟਕਾ ਕਰਕੇ ਮਹਾਂ ਪ੍ਰਸ਼ਾਦ ਤਿਆਰ ਕਰ ਲਿਆ।
ਬੈਠੇ ਰੇ ਸਗਨ ਤੁਰ ਛਾਇਆ।
ਬੜੀ ਸੰਘਣੀ ਛਾਂ ਸੀ, ਨੇੜੇ ਤੇੜੇ ਬੜੇ ਸੋਹਣੇ ਸੰਘਣੇ ਦਰਖਤ ਸਨ, ਸਾਰੀਆਂ ਫੌਜਾਂ ਸਾਰੇ ਸਿੰਘ ਉੱਥੇ ਬੈਠੇ ਰਹੇ, ਮਹਾਰਾਜ ਜੀ ਵੀ ਬੈਠ ਗਏ।
ਕਿਤਕ ਸਮੇਂ ਮੈਂ ਅੰਤਰ ਗਏ।
ਪਹਿਲਾਂ ਤਾਂ ਇਸ ਤਰ੍ਹਾਂ ਬੱਕਰੇ ਝਟਕਾਏ, ਤੇ ਝਟਕਾਉਣ ਤੋਂ ਬਾਅਦ ਫਿਰ ਜਿਹੜਾ ਅੰਦਰ ਸਥਾਨ ਸੀ ਉਹ ਸਾਧੂ ਦਾ ਬਣਿਆ ਹੋਇਆ, ਉਸ ਵੈਰਾਗੀ ਸਾਧ ਦਾ ਜਿਹੜਾ ਅੰਦਰ ਆਸਣ ਬਣਿਆ ਹੋਇਆ ਸੀ, ਉੱਥੇ ਮਹਾਰਾਜ ਜੀ ਅੰਦਰ ਗਏ ਹਨ।
ਸੁੰਦਰ ਥਾਲੇ ਅਵਲੋਕਤ ਪਏ।
ਬੜੀ ਸੋਹਣੀ ਜਗ੍ਹਾ ਬਣੀ ਹੈ, ਬੜਾ ਸੋਹਣਾ ਸਥਾਨ ਬਣਿਆ ਹੋਇਆ।
ਇੱਕ ਵਿਸ਼ਾਲ ਪ੍ਰਿਆਂਕ ਡਸਾਇਓ।
ਵੇਖਿਆ ਕਿ ਅੰਦਰ ਬੜਾ ਸੋਹਣਾ ਵੱਡਾ ਪਲੰਘਾ ਡਾਇਆ ਹੋਇਆ, ਬੜਾ ਵਿਸ਼ਾਲ ਵੱਡਾ ਪਲੰਘਾ ਡਾਇਆ ਹੋਇਆ।
ਸ਼ੁਭ ਛਾਇਓ।
ਉਸ ਪਲੰਘੇ ਦੇ ਉੱਤੇ ਬੜੇ ਬੜੇ ਸੁੰਦਰ ਵਿਛੋਣੇ ਵਿਛਾਏ ਹੋਏ ਨੇ, ਬੜੇ ਬੜੇ ਸੋਹਣੇ ਆਸਤਰਨ ਵਿਛਾਏ ਹੋਏ ਨੇ।
ਜਿਸ ਪਰ ਬੈਠੇ ਜਾਏ ਗੁਸਾਏ।
ਧਰ ਜੀ ਉਸ ਪਲੰਘੇ ਦੇ ਉੱਤੇ ਜਾ ਕੇ ਬੈਠ ਗਏ। ਜਿਹੜਾ ਉਹ ਪਲੰਘਾ ਅੰਦਰ ਡਾਇਆ ਹੋਇਆ ਸੀ, ਬੜਾ ਵਿਸ਼ਾਲ ਪਲੰਘਾ ਸੀ, ਉਸ ਪਲੰਘੇ ਦੇ ਉੱਤੇ ਜਿਹਦੇ ਤੇ ਬੜਾ ਸੋਹਣਾ ਵਿਛੋਣਾ ਵਿਛਾਇਆ ਹੋਇਆ, ਦਸਵੇਂ ਪਾਤਸ਼ਾਹ ਅੰਦਰ ਗਏ ਔਰ ਉਸ ਪਲੰਘੇ ਦੇ ਉੱਤੇ ਜਾ ਕੇ ਬੈਠ ਗਏ।
ਸਮਾਂ ਬਿਤੇ ਥਾਏ।
ਸਮਾਂ ਮਹਾਰਾਜ ਜੀ ਨੇ ਉਸੇ ਜਗ੍ਹਾ ਤੇ ਬੈਠ ਕੇ ਬਤੀਤ ਕੀਤਾ।
ਇੱਕ ਚੇਲਾ ਅਵਲੋਕ ਪਲਾਇਓ, ਜਹਾਂ ਸਾਧ ਤੈ ਜਾਏ ਸੁਨਾਇਓ।
ਜਿਹੜਾ ਵੈਰਾਗੀ ਸਾਧ ਸੀ ਉਹਦਾ ਇੱਕ ਚੇਲਾ ਸੀ, ਉੱਥੇ ਉਹ ਦੌੜ ਕੇ ਗਿਆ ਕਿ ਜੰਗਲ ਵਿੱਚ ਜਿੱਥੇ ਸਾਧ ਵੈਰਾਗੀ ਬੈਠਾ ਸੀ ਉਹਦੇ ਕੋਲ ਜਾ ਕੇ ਉਹਨੇ ਮਹਾਰਾਜ ਜੀ ਬਾਰੇ ਦੱਸਿਆ, ਸਤਿਗੁਰਾਂ ਬਾਰੇ ਜਾ ਕੇ ਸੁਣਾਇਆ।
ਯਾ ਵੈਰ ਬੈਠੇ ਕਿਸ ਭਾਂਤ।
ਲੱਗਾ ਹੈ ਸੰਤ ਜੀ ਤੁਸੀਂ ਇੱਥੇ ਬਾਹਰ ਆ ਕੇ ਬੈਠੇ ਹੋ, ਕਿਸ ਤਰੀਕੇ ਬੈਠੇ ਹੋਏ ਹੋ।
ਡੇਰੇ ਬਿਕੈ ਪਿਓ ਉਤਪਾਤ।
ਤੁਹਾਡੇ ਡੇਰੇ ਵਿੱਚ ਤਾਂ ਬੜਾ ਵੱਡਾ ਉਤਪਾਤ ਹੋ ਗਿਆ, ਉੱਥੇ ਤਾਂ ਬੜਾ ਵੱਡਾ ਭਾਰੀ ਉਪਦਰਵ ਹੋ ਗਿਆ।
ਕੋ ਇੱਕ ਪੁਰਖ ਤੇਜ ਵੱਡ ਤਾਰੇ।
ਪਤਾ ਨੀ ਕੌਣ ਹੈ ਉਹ ਪੁਰਖ ਜਿਹਦੇ ਚਿਹਰੇ ਤੇ ਬੜਾ ਤੇਜ ਹੈ, ਬੜਾ ਜਲਾਲ ਤੇ ਪ੍ਰਤਾਪ ਹੈ, ਬੜਾ ਕੋਈ ਪ੍ਰਤਾਪੀ ਪੁਰਖ ਹੈ।
ਪ੍ਰਥਮ ਛਾਂਗ ਅਤ ਕੇਨ ਆਹਾਰੇ।
ਤਾਂ ਉਹਨਾਂ ਨੇ ਤੇਰੇ ਡੇਰੇ ਵਿੱਚ ਅਪਵਿੱਤਰਤਾ ਇਹ ਕੀਤੀ ਕਿ ਉੱਥੇ ਜਿਹੜੇ ਬੱਕਰੇ ਫਿਰਦੇ ਸਨ ਉਹ ਝਟਕਾ ਦਿੱਤੇ ਨੇ, ਔਰ ਸਾਰਾ ਡੇਰਾ ਤੇਰਾ ਅਪਵਿੱਤਰ ਕਰ ਦਿੱਤਾ, ਲਹੂ ਲੁਹਾਨ ਕਰ ਦਿੱਤਾ ਹੈ।
ਜੇ ਬਿਲੋ ਕੇ ਅਮ ਤੂਸ਼ਨ ਰੇ।
ਉਹਦਾ ਪ੍ਰਤਾਪ ਇਤਨਾ ਸੀ ਕਿ ਅਸੀਂ ਉਹਨਾਂ ਦੇ ਸਾਹਮਣੇ ਕੁਝ ਬੋਲ ਨਹੀਂ ਸਕੇ, ਔਰ ਉਹਦਾ ਪ੍ਰਤਾਪ ਵੇਖ ਕੇ ਅਸੀਂ ਚੁੱਪ ਰਹੇ।
ਕਿਸ ਖਾਨ ਤਰਾਸ ਨਾ ਲਏ।
ਇਸ ਤਰ੍ਹਾਂ ਉਹਨਾਂ ਨੇ ਉੱਥੇ ਆਹ ਕੰਮ ਕੀਤਾ ਹੈ ਔਰ ਸਾਡਾ ਮਨ ਉਹਨਾਂ ਨੇ ਸਾਡਾ ਕਿਸੇ ਪ੍ਰਕਾਰ ਦਾ ਕੋਈ ਤਰਾਸ ਕੋਈ ਡਰ ਨਹੀਂ ਮੰਨਿਆ।
ਹੁਣ ਸਥਾਨੇ ਅੰਤਰ ਗਮਨਾਇਓ,
ਸਾਰਾ ਕੁਝ ਕਰਨ ਤੋਂ ਬਾਅਦ ਫਿਰ ਉਹ ਜੋ ਪ੍ਰਤਾਪੀ ਪੁਰਖ ਹੈ ਉਹ ਅੰਦਰ ਚਲਾ ਗਿਆ ਜਿੱਥੇ ਮਹਾਰਾਜ ਜੀ ਹੇ ਮਾਧੋ ਦਾਸ ਵੈਰਾਗੀ ਜੀ ਤੁਹਾਡਾ ਆਸਣ ਹੈ ਜਿੱਥੇ ਅੰਦਰ, ਉੱਥੇ ਉਹ ਅੰਦਰ ਚਲੇ ਗਏ ਨੇ।
ਅਮਲੀ ਕਰ ਤੁਮ ਨਾਮ ਹਟਾਇਓ,
ਅਸੀਂ ਤੁਹਾਡਾ ਨਾਮ ਲੈ ਕੇ ਉਹਨਾਂ ਨੂੰ ਹਟਾਇਆ, ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਜਗ੍ਹਾ ਮਾਧੋ ਦਾਸ ਵੈਰਾਗੀ ਦੀ ਜਗ੍ਹਾ ਹੈ,
ਪਰ ਜੇ ਉਰੇ ਉਹ ਨਾ ਪਹੁੰਚਿਓ ਤਾਂ।
ਪਰ ਉਹ ਸਾਡੇ ਰੋਕਣ ਦੇ ਬਾਵਜੂਦ ਵੀ ਨਹੀਂ ਰੋਕੇ ਔਰ ਉਹ ਸਿੱਧੇ ਉਸ ਜਗ੍ਹਾ ਤੇ ਉਸ ਸਥਾਨ ਤੇ ਅੰਦਰ ਚਲੇ ਗਏ ਨੇ।
ਇਸ ਸੇਜ ਰਾਵਰ ਕੇ ਜਾ,
ਜਿੱਥੇ ਤੁਹਾਡੀ ਸੇਜਾ ਤੁਹਾਡਾ ਪਲੰਘਾ ਡਾਇਆ ਹੋਇਆ ਹੈ, ਹੇ ਵੈਰਾਗੀ ਸੰਤ ਜੀ ਜਿੱਥੇ ਤੁਹਾਡਾ ਆਸਣ ਹੈ ਉਸ ਆਸਣ ਤੇ ਉਹ ਅੰਦਰ ਚਲੇ ਗਏ ਨੇ।
ਮਾਨੀ ਸ਼ੰਕ ਨ ਮਨ ਮੈਂ ਕੈਸੀ,
ਉਹਨਾਂ ਨੇ ਆਪਣੇ ਮਨ ਵਿਚ ਰੰਚਕ ਭਰ ਵੀ ਕੋਈ ਸ਼ੰਕਾ ਨਹੀਂ ਮੰਨੀ ਤੁਹਾਡੇ ਉਸ ਤਖਤ ਦੇ ਉੱਤੇ, ਤੁਹਾਡੇ ਉਸ ਪਲੰਘੇ ਦੇ ਉੱਤੇ ਨਿਡਰ ਹੋ ਕੇ ਨਿਰਸ਼ੰਕ ਹੋ ਕੇ ਜਾ ਬੈਠੇ ਹਨ।
ਇਸ ਪ੍ਰਿਅੰਕ ਕੇ ਉੱਪਰ ਬੈਸੇ,
ਪਲੰਘੇ ਦੇ ਉੱਤੇ ਉਹਨਾਂ ਨੇ ਆਸਣ ਲਾ ਲਿਆ ਤੇ ਉੱਤੇ ਬੈਠ ਗਏ ਨੇ।
ਮਾਧੋ ਦਾਸ ਸੁਨਤ ਰਿਸ ਠਾਨੇ ਕੋ ਐਸੋ ਜਗ ਪੁਰਖ ਗੁਮਾਨੇ।
ਜਦੋਂ ਇਹ ਗੱਲ ਮਾਧੋ ਦਾਸ ਵੈਰਾਗੀ ਨੇ ਸੁਣੀ ਤੇ ਸੁਣ ਕੇ ਬੜਾ ਗੁੱਸੇ ਵਿਚ ਆਇਆ, ਬਹੁਤ ਜ਼ਿਆਦਾ ਰੋਸ ਵਿਚ ਆਇਆ, ਕਿਉਂਕਿ ਕਰਾਮਾਤੀ ਸੀ, ਅਜਮਤੀ ਸੀ, ਆਪਣੀ ਅਜਮਤ ਦਾ ਮਾਣ ਵੀ ਸੀ। ਉਸ ਪਲੰਘੇ ਤੇ ਸੋਚਦਾ ਸੀ ਵੀ ਮੇਰੇ ਤੋਂ ਬਿਨਾਂ ਅੱਜ ਤਾਈ ਕੋਈ ਬੈਠ ਹੀ ਨਹੀਂ ਸਕਿਆ, ਜਿਹੜਾ ਬੈਠਦਾ ਸੀ ਉਹਨੂੰ ਉਲਟਾ ਕੇ ਥੱਲੇ ਸੁੱਟ ਦਿੰਦਾ ਸੀ। ਇਸ ਕਰਕੇ ਇਹਦੇ ਮਨ ਚ ਬੜਾ ਗੁੱਸਾ ਆਇਆ, ਕਹਿੰਦਾ ਕੌਣ ਹੈ ਐਸਾ ਇਸ ਜਗਤ ਦੇ ਵਿੱਚ ਗੁਮਾਨੀ।
ਇੱਕ ਤੂੰ ਨਹੀਂ ਸਾਧ ਲੱਕ ਟਰਿਓ,
ਇੱਕ ਤਾਂ ਉਹਨੇ ਸਾਡੇ ਵਰਗੇ ਸਾਧੂ ਨੂੰ ਵੇਖ ਕੇ ਉਹਨਾਂ ਨੇ ਟਾਲਾ ਨਹੀਂ ਕੀਤਾ,
ਦੂਜੀ ਮੈਂ ਅਜ਼ਮਤ ਕਰ ਭਰਿਓ,
ਇੱਕ ਤਾਂ ਮੈਂ ਸਾਧ ਹਾਂ, ਉਹਨੂੰ ਚਾਹੀਦਾ ਸੀ ਵੀ ਮੇਰੇ ਵਰਗੇ ਕਿਸੇ ਸਾਧ ਨਾਲ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਦੂਜਾ ਮੈਂ ਕੱਲਾ ਸਾਧ ਨਹੀਂ ਹਾਂ, ਮੈਂ ਕਰਾਮਾਤਾਂ ਨਾਲ ਵੀ ਭਰਿਆ ਹੋਇਆ, ਮੇਰੇ ਚ ਅਜਮਤਾਂ ਭਰੀਆਂ ਹੋਈਆਂ ਨੇ।
ਤ੍ਰਿਤੀਏ ਨਹੀਂ ਸਾਧਿਆ ਸ ਕੋਏ, ਗ੍ਰਸਤੀ ਹੈ ਸ਼ਸਤਰ ਧਰ ਸੋਏ।
ਤੀਜਾ ਕੋਈ ਐਸਾ ਸਾਧ ਨਹੀਂ ਹੈ ਜਿਹੜਾ ਗ੍ਰਸਤੀ ਵੀ ਹੋਵੇ ਤੇ ਸ਼ਸਤਰ ਧਾਰੀ ਵੀ ਹੋਵੇ।
ਪਠਿਓ ਵੀਰ ਇੱਕ ਦਿਓ ਸਜ਼ਾਏ,
ਇਹਦੇ ਕੋਲੇ ਨੇ ਵੀਰ ਕਾਬੂ ਕੀਤੇ ਹੋਏ ਸੀ, ਜਿਹੜੇ ਪੰਜ ਵੀਰ ਹੁੰਦੇ ਨੇ ਉਹ ਮਾਧੋ ਦਾਸ ਵੈਰਾਗੀ ਨੇ ਆਪਣੇ ਕੰਟਰੋਲ ਚ ਕੀਤੇ ਹੋਏ ਸਨ। ਇਹ ਵੀ ਇੱਕ ਪ੍ਰਕਾਰ ਦੀ ਵਿਦਿਆ ਸੀ ਜੋ ਇਹਨੇ ਆਪਣੇ ਗੁਰੂ ਜਾਨਕੀ ਪ੍ਰਸਾਦ ਦੇ ਕੋਲੋਂ ਸਿੱਖੀ ਹੋਈ ਸੀ। ਜੰਤਰ ਮੰਤਰ ਤੰਤਰ ਦੀ ਵਿਦਿਆ ਇਹ ਭਲੀ ਪ੍ਰਕਾਰ ਨਾਲ ਜਾਣਦਾ ਸੀ। ਤੋ ਉਸ ਵਕਤ ਇਹਨੇ ਆਪਣਾ ਇੱਕ ਵੀਰ ਭੇਜਿਆ ਜੋ ਬੜਾ ਕਰਾਮਾਤੀ ਤੇ ਅਜਮਤੀ ਹੈ।
ਦਿਓ ਸਜ਼ਾਏ ਸੇਜਾ ਤੇ ਮਾਰੋ ਉਲਟਾਏ,
ਆਪਣੇ ਉਸ ਵੀਰ ਨੂੰ ਇਹ ਕਹਿ ਕੇ ਭੇਜਿਆ ਕਿ ਤੂੰ ਜਾ ਔਰ ਜਾ ਕੇ ਉਹ ਜੋ ਵਿਅਕਤੀ ਜਿਸ ਪ੍ਰਤਾਪੀ ਪੁਰਖ ਦਾ ਇਹ ਜ਼ਿਕਰ ਕਰ ਰਿਹਾ ਮੇਰਾ ਚੇਲਾ ਕਿ ਮੇਰੀ ਸੇਜਾ ਤੇ ਬੈਠਾ, ਉਹ ਸੇਜਾ ਤੂੰ ਉਹਨੂੰ ਉਲਟਾ ਦੇ ਔਰ ਉਹਨੂੰ ਸਜ਼ਾ ਦੇ ਕੇ ਐਸਾ ਉਲਟਾ ਕੇ ਪਟਕੀਰ ਕੇ ਜ਼ਮੀਨ ਤੇ ਮਾਰ ਦੇ,
ਇਸ ਤੇ ਪ੍ਰਾਣ ਸਹਿਤ ਨਾ ਰਹੇ,
ਐਸਾ ਪਲੰਘਾ ਉਲਟਾ ਕੇ ਉਹਨੂੰ ਪਲੰਘੇ ਥੱਲੇ ਦੱਬ ਕੇ ਮਾਰ ਦੇ ਕਿ ਉਹਦੇ ਸਰੀਰ ਵਿੱਚ ਪ੍ਰਾਣ ਨਾ ਰਹਿਣ, ਉਹਦੇ ਸਰੀਰ ਵਿੱਚ ਚੇਤਨਤਾ ਨਾ ਰਹੇ।
ਅੱਗੇ ਪਿਕ ਸਗਰੇ ਡਰ ਲਹੇ,
ਜੇ ਉਹਨੂੰ ਇਸ ਤਰ੍ਹਾਂ ਦੀ ਸਜ਼ਾ ਮਿਲੇਗੀ ਤੇ ਉਹਨੂੰ ਐਸੀ ਸਜ਼ਾ ਮਿਲੀ ਵੇਖ ਕੇ ਜਿਹੜੇ ਹੋਰ ਨੇ ਉਹ ਅੱਗੇ ਤੋਂ ਮੇਰਾ ਡਰ ਮੰਨਣਗੇ, ਮੇਰਾ ਭੈ ਮੰਨਣਗੇ।
ਆਦ ਅਵਗਿਆ ਕਰੇ ਨਾ ਕੋਈ,
ਮੁੜ ਕੇ ਆਉਣ ਵਾਲੇ ਸਮੇਂ ਚ ਕਿਸੇ ਸਾਧੂ ਦੀ ਕੋਈ ਅਵਗਿਆ ਨਹੀਂ ਕਰੇਗਾ ਜੇ ਉਹਨੂੰ ਤੂੰ ਜਾ ਕੇ ਸਜ਼ਾ ਦੇਵੇਗਾ।
ਇਸ ਕੀਨੀ ਸਹਿ ਸੰਕਟ ਸੋਏ,
ਜਿਹੜਾ ਕਰੇਗਾ ਉਹਨੂੰ ਇਸ ਤਰ੍ਹਾਂ ਦਾ ਸੰਕਟ ਮਿਲੇਗਾ, ਐਸੀ ਉਦਾਹਰਣ ਇਸ ਜਗਤ ਵਿੱਚ ਪ੍ਰਗਟ ਹੋ ਜਾਵੇਗੀ, ਐਸਾ ਪ੍ਰਮਾਣ ਜਗਤ ਵਿੱਚ ਪ੍ਰਗਟ ਹੋ ਜਾਵੇਗਾ।
ਸੁਣਤ ਬੀਰ ਤੁਰ ਨਹੀਂ ਤਾਇਓ,
ਮਾਧੋ ਉਦਾਸ ਬੈਰਾਗੀ ਦਾ ਇਹ ਬਚਨ ਸੁਣ ਕੇ ਜਿਹੜਾ ਉਹ ਬੀਰ ਸੀ, ਗੁਪਤ ਸ਼ਕਤੀ ਸੀ, ਉਹ ਬੜੀ ਤੇਜ਼ੀ ਨਾਲ ਚੱਲ ਕੇ ਉਸ ਜਗ੍ਹਾ ਤੇ ਪਹੁੰਚਿਆ।
ਜਿਉਂ ਧਨ ਤੇ ਕਿਨ ਬਾਨ ਚਲਾਇਓ,
ਇਸ ਤਰ੍ਹਾਂ ਉੱਡ ਕੇ ਪਹੁੰਚਿਆ ਮਾਨੋ ਜਿਵੇਂ ਕਿਸੇ ਨੇ ਆਪਣੇ ਧਨਖ ਚੋਂ ਤੀਰ ਚਲਾਇਆ ਹੋਵੇ ਤੇ ਕਮਾਨ ਚੋਂ ਤੀਰ ਨਿਕਲ ਕੇ ਜਾਂਦਾ, ਏਦਾਂ ਨਿਕਲ ਕੇ ਗਿਆ ਹੈ ਇਹ ਬੀਰ।
ਉਠਾਮਨ ਲਾਗਸ ਪਾਵਾ,
ਉੱਥੇ ਆ ਪਹੁੰਚਿਆ ਜਿਸ ਪਲਗੇ ਤੇ ਕਲਗੀਧਰ ਜੀ ਬੈਠੇ ਸਨ। ਆ ਕੇ ਪਲੰਘੇ ਦਾ ਪਾਵਾ ਫੜ ਕੇ ਪਾਵਾ ਚੁੱਕਣ ਲੱਗਾ ਕਿ ਪਲੰਘਾ ਮੂਧਾ ਮਾਰਦਿਆਂ ਤੇ ਇਹਨਾਂ ਨੂੰ ਥੱਲੇ ਦੱਬਦਿਆਂ ਉਹ ਪਲੰਘਾ ਦਾ ਪਲੰਘੇ ਦਾ ਪਾਵਾ ਪਕੜ ਕੇ ਪਾਵਾ ਚੁੱਕਣ ਲੱਗਾ।
ਕਰਿਓ ਓਜ ਨਾ ਤੋ ਉਠਾਵਾ,
ਬੜਾ ਓਜ ਲਾਇਆ ਉਸ ਵੀਰ ਨੇ ਆਪਣਾ ਤਾਣ ਲਾਇਆ, ਪਰ ਉਹਦਾ ਤਾਣ ਹਾਰ ਗਿਆ, ਉਹ ਪਲੰਘੇ ਦੇ ਪਾਵੇ ਨੂੰ ਹਿਲਾ ਵੀ ਨਹੀਂ ਸਕਿਆ।
ਦੂਜਿਆ ਵੀਰ ਤਲ ਸਾਧ ਬਿਠਾਇਓ,
ਉਹਨੇ ਵੇਖਿਆ ਵੀ ਇੱਕ ਵੀਰ ਦੇ ਕੋਲੋਂ ਪਾਵਾ ਤੱਕ ਨਹੀਂ ਹਿੱਲਿਆ, ਉਹਨੇ ਆਪਣਾ ਦੂਸਰਾ ਵੀਰ ਭੇਜਿਆ।
ਚਾਤ ਹੈ ਪਰਿਆਂਕ ਉਠਾਇਓ,
ਦੋਵੇਂ ਵੀਰ ਰਲ ਕੇ ਪਲੰਘਾ ਚੁੱਕਣ ਲੱਗੇ ਨੇ, ਉਠਾਣ ਦਾ ਯਤਨ ਕਰਨ ਲੱਗੇ ਨੇ।
ਦੋਨੋ ਪਾਵੇ ਪਰ ਦ੍ਵੈ ਤੀਰ, ਗੁਰੂ ਖੁਬਾਏ ਤਰੇ ਜੁੱਤ ਤੀਰ।
ਮਹਾਰਾਜ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਨੇ, ਐਸੇ ਵੀਰ ਮੇਰੇ ਸਤਿਗੁਰਾਂ ਨੇ ਪੈਦਾ ਕੀਤੇ ਹੋਏ ਨੇ, ਉਹਨਾਂ ਨੂੰ ਇਹਨਾਂ ਦਾ ਕੀ ਭੈ ਤੇ ਕੀ ਡਰ ਹੋਣਾ ਸੀ। ਗੁਰਦੇਵ ਨੇ ਪੱਥੇ ਚੋਂ ਦੋ ਤੀਰ ਕੱਢੇ ਔਰ ਦੋ ਤੀਰਾਂ ਦੀਆਂ ਜਿਹੜੀਆਂ ਉਹ ਮੁਖੀਆਂ ਸਨ ਪਲੰਘੇ ਦੇ ਦੋਹਾਂ ਪਾਵਿਆਂ ਦੇ ਵਿੱਚ ਗੱਢ ਦਿੱਤੀਆਂ, ਜਿਹੜੇ ਪਾਵੇ ਉਹਨਾਂ ਨੇ ਫੜੇ ਸੀ ਚੁੱਕਣ ਲਈ, ਉਹਨਾਂ ਪਾਵਿਆਂ ਦੇ ਵਿੱਚ ਉਹ ਦੋਵੇਂ ਮੁਖੀਆਂ ਗੱਢ ਦਿੱਤੀਆਂ ਤੀਰ ਦੀਆਂ।
ਵੀਰਨ ਮੈਂ ਏਤਕ ਬਲਕਾ,
ਹੁਣ ਉਹਨਾਂ ਵੀਰਾਂ ਵਿੱਚ ਇੰਨਾ ਬਲ ਕਿੱਥੇ ਸੀ
ਤੇ ਉਠਾਏ ਜੋ ਬਲ ਤੈ ਤਾਂ
ਉਸ ਪਲਗੇ ਨੂੰ ਉਹ ਚੁੱਕ ਸਕਣ ਔਰ ਉਸ ਪਲਗੇ ਨੂੰ ਚੁੱਕ ਕੇ ਉਲਟਾ ਸਕਣ, ਇੰਨੀ ਤਾਕਤ ਇੰਨਾ ਤਾਣ ਉਹਨਾਂ ਵੀਰਾਂ ਦੇ ਵਿੱਚ ਕਿੱਥੇ ਸੀ ਖਾਲਸਾ ਜੀ।
ਗਿਆਨੀ ਸਾਧਨਾ ਯੁਗ ਤੇ ਹਾਲਾ,
ਉਸ ਸਾਧ ਨੂੰ ਪਤਾ ਲੱਗਾ ਵੀ ਦੋਵੇਂ ਵੀਰ ਵੀ ਹਾਰ ਗਏ ਨੇ, ਉਹਨਾਂ ਕੋਲੋਂ ਵੀ ਪਲੰਘਾ ਨਹੀਂ ਹੱਲਿਆ।
ਵਹਿ ਕੋ ਪੁਰਖ ਵਿਸ਼ਾਲਾ,
ਉਹਨੇ ਸੋਚਿਆ ਵੀ ਜਾਪਦਾ ਕੋਈ ਵਿਸ਼ਾਲ ਪੁਰਖ ਹੋਵੇਗਾ, ਕੋਈ ਕਰਾਮਾਤੀ ਸਿੱਧ ਪੁਰਸ਼ ਹੋਵੇਗਾ।
ਤ੍ਰਿਤੀ ਪੱਠਿਓ ਪੁਨ ਚਾਰੋ ਆਏ, ਲਾਏ ਰਹੇ ਬਲ ਮੈਂ ਉਲਟਾਏ।
ਆਪਣਾ ਤੀਸਰਾ ਵੀਰ ਭੇਜਿਆ ਪਰ ਤੀਸਰੇ ਦਾ ਵੀ ਜ਼ੋਰ ਲੱਗ ਗਿਆ, ਹੰਬ ਗਏ ਤਿੰਨੇ, ਫਿਰ ਚੌਥਾ ਵੀਰ ਭੇਜਿਆ। ਚਾਰੇ ਵੀਰਾਂ ਨੇ ਆਪਣਾ ਜ਼ੋਰ ਲਾਇਆ, ਚਾਰੇ ਪਾਵੇ ਚੁੱਕ ਕੇ ਮੂਧਾ ਮਾਰਨ ਦਾ ਯਤਨ ਕੀਤਾ।
ਲਾਏ ਰਹੇ ਬਲ ਨੇ ਉਲਟਾਏ,
ਬਲ ਲਾ ਕੇ ਹਾਰ ਗਏ ਪਰ ਉਹਨਾਂ ਕੋਲੋਂ ਪਲੰਘਾ ਉਲਟਾਇਆ ਨਹੀਂ ਗਿਆ।
ਚਾਰੋਂ ਪਾਵੇ ਪਰ ਸਰ ਚਾਰ,
ਹੁਣ ਚਾਰਾਂ ਪਾਵਿਆਂ ਤੇ ਚਾਰ ਤੀਰ ਗੁਰੂ ਕਲਗੀਧਰ ਜੀ ਨੇ ਗੱਢ ਦਿੱਤੇ ਹਨ।
ਕਰੇ ਟਿਕਾਵਨ ਭਾਰ ਉਦਾਰ,
ਮਹਾਰਾਜ ਜੀ ਨੇ ਉੱਤੇ ਤੀਰ ਟਿਕਾ ਦਿੱਤੇ ਨੇ, ਆਪਣਾ ਭਾਰ ਆਪਣਾ ਵਜਨ ਟਿਕਾ ਦਿੱਤਾ ਹੈ।
ਜਬ ਨੈ ਉਲਟੇ ਉਹ ਬੀਰਨ ਜਾਨੇ, ਤਰੇ ਤਸਾਵਨ ਲੱਗੇ ਮਾਨੇ।
ਜਦੋਂ ਉਹਨਾਂ ਵੀਰਾਂ ਨੇ ਵੇਖਿਆ ਕਿ ਪਲੰਘਾ ਨਹੀਂ ਚੁੱਕਿਆ ਜਾ ਰਿਹਾ, ਉਲਟਾਇਆ ਨਹੀਂ ਜਾ ਰਿਹਾ, ਉੱਪਰ ਨਹੀਂ ਚੁੱਕਿਆ ਜਾਂਦਾ ਤੇ ਥੱਲੇ ਧਸਾ ਦਈਏ, ਤੇ ਕਹਿੰਦੇ ਉਸ ਵਕਤ ਉੱਪਰੋਂ ਵਜਨ ਪਾ ਕੇ ਫਿਰ ਥੱਲੇ ਨੂੰ ਜ਼ਮੀਨ ਵਿੱਚ ਤਸਾਉਣ ਲੱਗੇ।
ਜਬ ਚਾਰੋਂ ਰਿਸ਼ਤੇ ਬਲਕੀਨ,
ਜਦੋਂ ਇਹਨਾਂ ਚਾਰਾਂ ਵੀਰਾਂ ਨੇ ਆਪਣੇ ਗੁੱਸੇ ਵਿੱਚ ਰੋਸ ਵਿੱਚ ਆ ਕੇ ਆਪਣਾ ਬਲ ਵਿਖਾਇਆ।
ਅਲੀ ਖਾਟ ਚਾਲੀ ਤਰ ਚੀਨ,
ਇੱਕ ਵਾਰੀ ਥੋੜਾ ਜਿਹਾ ਪਲੰਘਾ ਮਹਾਰਾਜ ਜੀ ਦਾ ਹਿੱਲਿਆ ਤੇ ਥੱਲੇ ਜ਼ਮੀਨ ਦੇ ਵਿੱਚ ਜਿਹੜੇ ਪਾਵੇ ਸਨ ਉਹ ਧਸਣ ਲੱਗੇ ਨੇ, ਥੋੜੇ ਜੇ ਧਸ ਗਏ ਨੇ।
ਪਾਵੇ ਲੱਗੇ ਧਸਣ ਜਬ ਹੀਰੇ, ਸ਼੍ਰੀ ਸਤਿਗੁਰ ਬੋਲੇ ਤਿਸ ਬੇਰੇ।
ਪਲੰਘੇ ਦੇ ਪਾਵੇ ਥੱਲੇ ਜ਼ਮੀਨ ਚ ਧਸਣ ਲੱਗੇ ਤੇ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਕਾਸ਼ਟ ਕੁਚਿਆਮ ਸੋਨੇ ਬੈਰਾ।
ਮਹਾਰਾਜ ਜੀ ਕਹਿੰਦੇ ਹੇ ਕਾਸ਼ਟ, ਹੇ ਲੱਕੜੀ, ਤੇਰਾ ਸਾਡੇ ਨਾਲ ਕਾਹਦਾ ਵੈਰ ਹੈ। ਮਹਾਰਾਜ ਜੀ ਉਹ ਪਲੰਘੇ ਨੂੰ ਸੰਬੋਧਨ ਕਰਕੇ ਕਹਿੰਦੇ ਹੇ ਲੱਕੜੀ, ਹੇ ਕਾਸ਼ਟ, ਤੇਰੇ ਨਾਲ ਸਾਡਾ ਕੋਈ ਵੈਰ ਨਹੀਂ।
ਧਰਨੀ ਤਸਤ ਨਰੈਤ ਉਚੇਰਾ,
ਕਿਉਂ ਧਰਤੀ ਚ ਧਸਦਾ, ਉੱਚਾ ਕਿਉਂ ਨਹੀਂ ਰਹਿੰਦਾ, ਜ਼ਮੀਨ ਚ ਕਿਉਂ ਧਸਦਾ, ਉੱਚਾ ਕਿਉਂ ਨਹੀਂ ਟਿਕਦਾ।
ਹੱਥ ਪਾਏ ਕਰ ਖਾਟ ਟਿਕਾਏ, ਭਈ ਅਕਾਰਤ ਅਜ਼ਮਤ ਲਾਏ।
ਮਹਾਰਾਜ ਜੀ ਨੇ ਆਪਣਾ ਹੱਥ ਜਿਹੜਾ ਪਲੰਘੇ ਦੀ ਬਾਹੀ ਸੀ ਨਾ ਉਹਦੇ ਥੱਲੇ ਲਾ ਲਿਆ ਤੇ ਥੱਲੇ ਲਾ ਕੇ ਪਲੰਘਾ ਟਿਕਾ ਲਿਆ, ਜ਼ੋਰ ਲਾ ਹਟੇ ਇਹ ਪੰਜੇ ਚਾਰੇ ਵੀਰ, ਪਰ ਇਹਨਾਂ ਦੇ ਕੋਲੋਂ ਮਹਾਰਾਜ ਜੀ ਦਾ ਪਲੰਘਾ ਨਹੀਂ ਹਿੱਲ ਸਕਿਆ, ਨਾ ਇਹ ਤਸਾ ਸਕੇ ਨਾ ਇਹ ਉਲਟਾ ਸਕੇ।
ਆਪਣੇ ਤੇ ਬੋ ਬੜੋ ਵਿਚਾਰਾ,
ਇਹ ਤਾਂ ਮਾਧ ਉਦਾਸ ਵੈਰਾਗੀ ਨੇ ਵੇਖਿਆ ਵੀ ਮੇਰੇ ਚਾਰੇ ਵੀਰ ਹਾਰ ਗਏ ਨੇ ਆਪਣਾ ਜ਼ੋਰ ਲਾ ਕੇ, ਤੇ ਇਹਦਾ ਮਤਲਬ ਇਹ ਜਿਹੜੇ ਪੁਰਖ ਨੇ ਮੇਰੇ ਤੋਂ ਵੱਡੇ ਨੇ, ਕੋਈ ਬੜੇ ਅਜਮਤੀ ਕਰਾਮਾਤੀ ਤੇ ਪ੍ਰਤਾਪੀ ਪੁਰਖ ਨੇ ਔਰ ਮੇਰੇ ਤੋਂ ਵੱਡੇ ਹਨ।
ਮਾਧੋ ਦਾਸ ਖੋਏ ਅਹੰਕਾਰਾ,
ਇਹ ਸੋਚ ਕੇ ਕਿ ਮੇਰੇ ਤੋਂ ਵੱਡੇ ਨੇ, ਉਸੇ ਵਕਤ ਇਹਦੇ ਮਨ ਦਾ ਹੰਕਾਰ ਚਲਾ ਗਿਆ। ਮਾਧੋ ਦਾਸ ਦੇ ਹਿਰਦੇ ਦਾ ਜਿਹੜਾ ਅਹੰਕਾਰ ਸੀ ਉਹ ਅਹੰਕਾਰ ਖੋ ਕੇ ਤਿਆਗ ਕੇ,
ਵੈ ਕਰ ਦੀਨ ਤਵੈ ਚਲ ਆਇਓ, ਸ੍ਰੀ ਗੁਰੂ ਬੈਠੇ ਦਰਸ਼ਨ ਪਾਇਓ।
ਮਾਧੋ ਦਾਸ ਵੈਰਾਗੀ ਬੜਾ ਭਾਰੀ ਦੀਨ ਹੋ ਕੇ ਵਿਨਿਮਰਤਾ ਧਾਰਨ ਕਰਕੇ ਚੱਲ ਕੇ ਸਤਿਗੁਰਾਂ ਦੇ ਕੋਲ ਪਹੁੰਚਿਆ, ਜਿੱਥੇ ਸਤਿਗੁਰੂ ਜੀ ਪਲੰਘੇ ਤੇ ਬੈਠੇ ਸਨ। ਆ ਕੇ ਸਤਿਗੁਰੂ ਗੁਰੂ ਕਲਗੀਧਰ ਦੇ ਦਰਸ਼ਨ ਕੀਤੇ,
ਬੰਦਨ ਕਰੀ ਰਹੋ ਕਰ ਜੋਰ,
ਮਹਾਰਾਜ ਜੀ ਦੇ ਦਰਸ਼ਨ ਕੀਤੇ, ਦਰਸ਼ਨ ਕਰਕੇ ਵੰਦਨਾ ਕੀਤੀ, ਮੱਥਾ ਟੇਕਿਆ ਔਰ ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਮਾਧੋ ਦਾਸ ਵੈਰਾਗੀ ਖਲੋ ਗਿਆ।
ਅਵਲੋਕਤ ਸ੍ਰੀ ਮੁਖ ਕੀ ਓਰ,
ਔਰ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰੇ ਵੱਲ ਇੱਕ ਟਕੀ ਲਾ ਕੇ ਵੇਖੀ ਜਾ ਰਹੇ ਨੇ।
ਪੂਜਿਓ ਪ੍ਰਭੂ ਕੌਣ ਤੋਂ ਐ,
ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨੂੰ ਪੁੱਛਦੇ ਨੇ ਮਾਧੋ ਦਾਸ ਵੈਰਾਗੀ ਨੂੰ। ਮਹਾਰਾਜ ਜੀ ਕਹਿੰਦੇ ਹਾਂ ਭਾਈ ਦੱਸ ਤੂੰ ਕੌਣ ਹੈ,
ਇਸ ਥਲ ਮੈਂ ਕੈਸੇ ਕਰ ਰਹਿ,
ਇਸ ਜਗ੍ਹਾ ਤੇ ਤੂੰ ਕਿਵੇਂ ਰਹਿੰਦਾ ਹੈ, ਇਸ ਅਸਥਾਨ ਤੇ ਤੂੰ ਕਿਵੇਂ ਰਹਿ ਰਿਹਾ।
ਇਹ ਮਮ ਗੁਰੂ ਕੋ ਆਸ਼ਰਮ ਭਾਰੇ, ਚਿਰੰਕਾਲ ਤਬ ਕੀਨ ਅਚਾਰੇ।
ਅੱਗੋਂ ਇਹ ਵੈਰਾਗੀ ਸਾਧੂ ਬੋਲਿਆ, ਕਹਿਣ ਲੱਗਾ ਮਹਾਰਾਜ ਇਹ ਜਗ੍ਹਾ ਮੇਰੇ ਗੁਰੂ ਦਾ ਆਸ਼ਰਮ ਹੈ, ਇਹ ਜਗ੍ਹਾ ਮੇਰੇ ਗੁਰੂ ਦਾ ਸਥਾਨ ਆਸ਼ਰਮ ਹੈ, ਜਿੱਥੇ ਮੇਰੇ ਗੁਰੂ ਨੇ ਬੜੇ ਲੰਮੇ ਅਰਸੇ ਤੱਕ ਰਹਿ ਕੇ ਤਪ ਕੀਤਾ ਹੈ।
ਜਿਸ ਥਲ ਪਿੱਛੇ ਮੈਂ ਇਸ ਥਲੇ ਵਾਸਾ,
ਉਸ ਦੇ ਪਰਲੋਕ ਗਮਨ ਕਰਨ ਤੋਂ ਬਾਅਦ ਉਹਦੀ ਇਹ ਜਗ੍ਹਾ ਮੈਂ ਆਪਣੀ ਜਾਣ ਕੇ ਇੱਥੇ ਵਾਸਾ ਕੀਤਾ, ਨਿਵਾਸ ਕੀਤਾ ਹੈ।
ਰਹੋ ਏਕ ਭਾਵੈ ਤਪ ਰਾਸਾ,
ਮਹਾਰਾਜ ਜੀ ਮੈਂ ਇੱਥੇ ਇਕੱਲਾ ਰਹਿੰਦਾ ਹਾਂ ਔਰ ਮੈਨੂੰ ਤਪ ਹੀ ਚੰਗਾ ਲੱਗਦਾ ਹੈ, ਤਪੱਸਿਆ ਹੀ ਪਾਉਂਦੀ ਹੈ।
ਗੁਰ ਸੁਣ ਗੁਰ ਪੰਨਿਓ ਤੋਏ ਗੁਰ ਕਾ,
ਮਹਾਰਾਜ ਜੀ ਕਹਿਣ ਲੱਗੇ ਮਾਧੋ ਦਾਸ ਜੀ ਇਹ ਦੱਸੋਗੇ ਤੁਹਾਡਾ ਗੁਰੂ ਕਿੱਥੇ ਹੈ ਇਸ ਵੇਲੇ, ਜਿਹੜੇ ਗੁਰੂ ਦਾ ਤੂੰ ਚੇਲਾ ਹੈ, ਕਿ ਤੂੰ ਆਪਣੇ ਉਸ ਗੁਰੂ ਬਾਰੇ ਜਾਣਦਾ ਹੈ ਵੀ ਤੇਰਾ ਉਹ ਗੁਰੂ ਕਿੱਥੇ ਹੈ।
ਮਰ ਕਰ ਪਹੁੰਚਿਓ ਜਾਣੈ ਤਾ,
ਤੂੰ ਜਾਣਦਾ ਹੈ ਵੀ ਉਹ ਮਰ ਕੇ ਕਿੱਥੇ ਪਹੁੰਚਿਆ, ਮਰਨ ਤੋਂ ਬਾਅਦ ਉਹਦਾ ਕਿੱਥੇ ਵਾਸਾ ਹੋਇਆ।
ਜਿਸ ਪਰਵਾਸੇ ਆਸ਼ਰਮ ਰਹਿ,
ਜਿਸ ਦੇ ਉੱਤੇ ਤੂੰ ਭਰੋਸਾ ਕਰਕੇ ਇਸ ਆਸ਼ਰਮ ਦੇ ਵਿੱਚ ਰਹਿੰਦਾ ਹੈ, ਕਿ ਤੂੰ ਆਪਣੇ ਉਸ ਗੁਰੂ ਬਾਰੇ ਜਾਣਦਾ ਵੀ ਉਹ ਤੇਰਾ ਗੁਰੂ ਕਿੱਥੇ ਹੈ, ਇਸ ਵੇਲੇ ਉਹਦੀ ਕੀ ਦਸ਼ਾ ਹੈ।
ਜਿਸ ਕੋ ਲਖੈ ਕਿਨੈ ਕਿਤ ਐ,
ਤੂੰ ਅਜਮਤੀ ਹੈ ਕਰਾਮਾਤੀ ਹੈ, ਕੀ ਤੂੰ ਇਹ ਜਾਣਦਾ ਹੈ ਕਿ ਤੇਰੇ ਗੁਰੂ ਦੀ ਕੀ ਗੱਤ ਹੈ, ਉਹਦੀ ਕੀ ਹਾਲਤ ਹੈ, ਉਹ ਕਿੱਥੇ ਰਹਿ ਰਿਹਾ।
ਸੁਨਤ ਦੀਨ ਹੋਏ ਸਾਧ ਬਖਾਨਾ, ਸ਼ਕਤ ਨਾ ਏਤੀ ਮੈਂ ਨਹੀਂ ਜਾਣਾ।
ਸੁਣ ਕੇ ਸਾਧੂ ਬੋਲਿਆ ਮਾਧੋ ਦਾਸ, ਕਹਿਣ ਲੱਗਾ ਸਤਿਗੁਰੂ ਜੀ ਮੇਰੇ ਚ ਇਤਨੀ ਸ਼ਕਤੀ ਨਹੀਂ ਹੈ ਕਿ ਮੈਂ ਇਹ ਜਾਣ ਸਕਾਂ ਕਿ ਮੇਰੇ ਗੁਰੂ ਦੀ ਕੀ ਗੱਤ ਹੋਈ, ਉਹ ਇਸ ਵੇਲੇ ਕਿੱਥੇ ਹੈ, ਇੰਨੀ ਸ਼ਕਤੀ ਮੇਰੇ ਵਿੱਚ ਨਹੀਂ ਕਿ ਮੈਂ ਉਸ ਨੂੰ ਜਾਣ ਸਕਾਂ।
ਜੇਕਰ ਤੁਮੈ ਸ਼ਕਤੀ ਇਤੇਕ,
ਹਾਂ ਮਹਾਰਾਜ ਜੇਕਰ ਤੁਹਾਡੇ ਵਿੱਚ ਇਤਨੀ ਸ਼ਕਤੀ ਹੈ,
ਲੋਕ ਪਰਲੋਕ ਲਕੋ ਬਿਦਨੀਕ,
ਤੁਸੀਂ ਲੋਕ ਤੇ ਪਰਲੋਕ ਦੋਹਾਂ ਜਹਾਨਾਂ ਨੂੰ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜੇ ਜਾਣਦੇ ਹੋ,
ਤੋ ਮਮ ਗੁਰ ਕੋ ਦੇਹੋ ਦਿਖਾਏ, ਪੁਨ ਨਿਸ਼ਚੈ ਨਿਚਲ ਟਿਕ ਜਾਏ।
ਤੋ ਮਹਾਰਾਜ ਜੀ ਮੈਨੂੰ ਮੇਰਾ ਗੁਰੂ ਵਿਖਾ ਦਿਓ, ਤਾਂ ਜੋ ਮੇਰੇ ਮਨ ਦਾ ਨਿਸ਼ਚਾ ਨਿਸ਼ਚਲ ਹੋ ਜਾਏ ਔਰ ਮੇਰੀ ਸੁਰਤ ਟਿਕ ਜਾਵੇ।
ਤਬ ਗੁਰ ਭਨਿਓ ਤਰੋਵਰ ਖਰਿਓ,
ਮਹਾਰਾਜ ਜੀ ਨੇ ਸੁਣ ਕੇ ਬੋਲੇ, ਕਹਿਣ ਲੱਗੇ ਮਾਧੋ ਦਾਸ ਜੀ ਆ ਜੋ ਸਾਹਮਣੇ ਦਰਖਤ ਖੜਾ ਹੈ,
ਤਿਸ ਕੋ ਫਲ कीड़ा हुए परे
तेरा जेड़ा गुरु है ए सामने जेड़ा दरख्त है एदे विच एक फल है उस फल दे विचो कीड़े दी जोनी च पया होया कच्चे गुरु दी हालत ऐसी होनी सी हुण जिस दा गुरु कीड़े दी जोन च पया होवे उहदा चेला किथे मुक्त हो जाणा सी ओहनू पूरे गुरु दी लोड़ पैणी सी कच्चियां गुरुआं दी हालत एदां दी हुंदी है पिछे भी बचन आए ने ना सतवें पातशाह दी कथा विच एक अजगर पिया सी कीड़े खा रहे सी उहदे शरीर नूं ते सतगुरु सच्चे पातशाह ने चरण छुआया ते उहदे मुक्त कर दिता उहदे प्राण निकल गए सिखां पुछिया महाराज इह कौण सी साहिब कहण लगे भाई ए पिछले जन्म दा गुरु सी ते आ जिहड़े कीड़े सन इहदे चेले सन इहनां दी मुक्ति नहीं कर सकिया पैसा लै लै इहनां कोलों खांदा रहा हुण उही चेले इहदा मास त्रोड़ त्रोड़ के खा रहे ने अपना हिसाब किताब पूरा कर रहे ने इह कच्चे गुरु दी दशा कच्चे गुरु दी हालत ऐसी होनी सी महाराज जी इत्थे भी कह रहे ने कि तेरा जिहड़ा उह गुरु है जानकी प्रसाद सी उहदा नां जेदे ते तेनू बड़ा माण है वो इस दरखत दे विच फल दे विच कीड़ा बनिया होया है
जेकर पता चाहते अब ले आवो
महाराज जी कहंदे जे तू पता चाहना ते ओ जेड़ा सामने फल लटकदा है ओ फल तोड़ के लेके आ
कर हम टिगले नाम अब लावो
ते उस फल नू साडे कोल लिया के रख और अपने गुरु दा नां लै के उनू आवाज मार
सुन साधु ने सो फल देखा
सुन के माधु दास बैरागी गया वो फल वेख्या सामने लगा होया
है पर पक लाल अवरेखा
फल पक्या होया सी लाल सी वो फल जाके जदो वेख्या
गुर के कहे तोड़ कर लिया वा
सतगुरां दे कहण अनुसार वो फल तोड़ के लै आए
निकट लियाए कीड़ा दिखतावा
कोड़ लिया के सतगुरां दे रखिया ओदे विचों एक कीड़ा निकलिया कीड़ा नजर आया
धुन उची ते नाम गुहारा
धुन उची विच आवाज मारी अपने गुरु दा नां लैके गुरु जान की प्रसाद जी जदो एदा उची आवाज मारी आवाज मार के बुलाया
कीड़े किल किल उचारा
कहते अगो जेड़ा कीड़ा सी हालांकि कीड़ा बोलदा नहीं ओ कीड़ा किरड़ किरड़ करके अगो बोलिया आवाज दे विच के हां मैं ही हां हामी भर के दस रहा भी मैं ही हां तेरा गुरु हां
जान लीन निश्चे गुर मेरू
उस वेले ने जान लिया निश्चे करके के एही मेरा गुरु है
कहां पही गत बिस्म बडेरू
बड़ा हैरान होया भी मेरा गुरु ता तपस्वी बड़ा सी वो ता साधना बड़ी करदा सी ओदी ये गाते हालत किवें हो गई
श्री गुर पनियो चिंत क्या कीजे
महाराज जी सुन के बोले कहन लगे माधो दास जी इस गल दी चिंता क्यों करदे हो
शेष कर्म इस को लख लीजे
इहदे जेड़े कर्म सन बाकी ओ बचदे सन कर्मां दा भोग इहदा बाकी बचदा सी
ए तन तज अब शुभ गत पावे
हुण इस तन नू तज के ओ कर्मां करके नू कीड़े दी जूनी मिली है हुण इस तन नू तज के शुभ गति नू प्राप्त होवेगा
मोड़ नहीं अब गति अस जावे
मुड़ के हुण इनू अब गति दी प्राप्ति नहीं होवेगी क्योंकि साडे दर्शन करके हुण इनू मुक्ति मिल जाएगी
उतो हाथ में फल मृत पयो
कहिंदे ओह फल हाथ च ही फड़िया होया सी साधु ने ते हाथ विच फड़े फड़े दे फल दे विच ओह कीड़ा सी वेखदिया वेखदिया ओह कीड़े दी मौत हो गई
इस ते निकस तरा गिर गए
और ओहदे विचों निकल के ओह कीड़ा थले जमीन ते डिग पिया जदों मर गया
कहो प्रभु तुम करना करिए मेरो कर्म पर दृष्ट न धरिए
कहन लगा हे प्रभु जी तुसी मेरे ते करना करो और मेरे किसे कीते हुए कर्म ते तुसे दृष्टि ना करो मेरे ते कृपा करो बस तरस करो
अपनी सेवा मोए फुरमावो
महाराज हुक्म करो मैं आप जी दी की सेवा करा ए हुक्म करो मैं आप जी दी की सेवा करा
पग पंकज पर मोए लगाओ
मैनू अपने चरणी ला लो बाजां वाले प्रीतम जी मैनू अपने चरणा नाल जोड़ लवो
राख लियो शरणागत परयो।
महाराज रख लो मैं तुहाडी शरण विच हां, शरण विच हां।
दीन देख प्राभिक्त तू चिरियो।
जग इस बरागी साधु ने महाराज जी दे चरणा विच दीन हो के बेनती कीती, महाराज जी ने सुनी।
दीन देख प्राभिक सेव चरियो।
महाराज जी प्रसन्न होए और प्रसन्न हो के बोले,
हमको हुक्म ऐ करतारा बिदतावो जग पंत करारा।
महाराज जी कहन लगे, माधोदास बैरागी सानू अकाल पुरख परमेश्वर दा हुक्म होया के इस मात लोक दी धरती ते तुसी पंथ प्रगट करो, पंथ दी साजना करो।
पंथ करारा तुरक तेज को करो बिनाशा।
करारा पंथ साज के तुरकां दा जेड़ा तेज है, तुरकां दा तप तेज है, इस तप तेज दा विनाश करना है।
अब पसर रहो चों पासा।
जेड़ा प्रताप इन्हां दा इस वेले चारे पासे पसरिया होया है, इस प्रताप दा विनाश करन लई सानू अकाल पुरख ने मात लोक विच भेजिया है।
तू बताओ को कैसे करना।
हुण तू दस के किवें करना चाहिदा इन्हां दा तेज विनाश। महाराज जी कहते, माधो दास तू दस के एदा जेड़ा तेज है इना तुरकां दा ए किवें विनाश करना चाहिदा है।
मिलो के नहीं शत्रु गण हरना।
दसो के मिलना के नहीं चाहिदा इना शत्रुआं दे गणा नू किवें हरना चाहिदा के नहीं।
बोले ओ साध आपो मालक तुमरा बंदा करो ना आलक।
जदो महाराज जी ने बचन कहे सुन के बोलिया, कहन लगा, महाराज तुसी मेरे मालक हो और मैं तुहाडा बंदा हां, और तुहाडा बंदा जान के महाराज सच्चे पातशाह जो हुक्म करोगे मैं उस नू मनन वेले कोई आलस नहीं करांगा क्योंकि मैं तुहाडा बंदा हां।
होए रावर ऐसे अनुसारी।
महाराज मैं तुहाडी आज्ञा दे अनुसार चलांगा, तुहाडे हुक्म दे अनुसार चलांगा।
करो जंग पंगो रिप भारी।
मैं जंग करांगा, युद्ध करांगा और युद्ध करके ना दुश्मना नू भंग कर देंगा, स्वाह कर देवांगा।
तुम सहायता लै खर खंडा करो कमांड प्रचंड खंड खंडा।
महाराज तुहाडी सहायता लैके तिखा खंडा लैके एहो जा कमांड प्रचंड जंग करांगा जिस जंग विच मैं इन्हां तुरकां नू खंड खंड टुकड़े टुकड़े करके विनाश करांगा।
हस बोले हम दीना हुक्म।
महाराज जी सुन के हस पए ते हस के कहंदे, फिर जे तू साडा बंदा ते तेरा ना भी बंदा ही साडा ना हो के प्रगट होवेगा, ना ता सतगुरां दे कोलो खंडे दे पोल छक के इन्हां दा गुरबख्श सिंह रखिया गया सी, पर उस दिन तो जदों इन्हां कहा मैं तुहाडा बंदा हां उस दिन तो इन्हां दा नाम ही प्रगट होया बाबा बंदा सिंह बहादुर। महाराज जी बोले, कहन लगे, अच्छा फिर असी तुहानू ऐसा हुक्म दिता।
बालू मदन का सा हुक्म।
कहंदे बालू विच्चों रेत विच्चों असी सोना कढ लिया। नहीं तो एक वैरागी नू की लड़न दा पता सी, जेड़ा एक बकरियां दे कट्टन ते मन दे विच किरणा कर सकदा भी लोह डुल गया ते जगह पवित्र हो गई, ऐसा भी विद्वाना दा कथन है। महाराज जी ने बचन कीता, आख्या बंदा बहादुर इथे बकरियां दा लहू डुलिया ते तेनू ए जापिया भी आश्रम अपवित्र हो गया है। दस जिस देश विच 7 साल ते 9 साल दे मासूम बच्चियां दा लहू डुलिया गया होवे उना नू शहीद करके उस जगह दे उत्ते दस अपवित्रता होई है जा नहीं होई, ए हुण तू निर्णा कर। महाराज सच्चे पातशाह जी कहंदे हुण साडा हुक्म है, असी बालू विच्चों रेत विच्चों सोना कढ लिया है।
देश पंजाब जाओ मम बदला।
जाओ पंजाब दी धरती ते जाके बदला लवो ना साहिबजादियां दी शहीदी दा, ਜਿਨ੍ਹਾਂ ਨੂੰ 7 ਸਾਲ ਤੇ 9 ਸਾਲ ਦੇ ਵਿੱਚ ਜਿੰਦਾ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ, ਉਹਨਾਂ ਸ਼ਹੀਦਾਂ ਦੀ ਸ਼ਹੀਦੀ ਦਾ ਬਦਲਾ ਲਵੋ।
ਬੇਮੁਖ ਹੋਏ ਮੇਰੇ ਮਨ ਰਦਲਾ,
ਔਰ ਜਿਹੜੇ ਬੇਮੁਖ ਹੋਏ ਨੇ ਉਹਨਾਂ ਬੇਮੁਖਾਂ ਨੂੰ ਉਹਨਾਂ ਨੂੰ ਰੱਦ ਕਰ ਦੇਣਾ ਹੈ।
ਪੰਥ ਤੇਜ ਤੇਰੋ ਹੀ ਦੀਨਾ,
ਅੱਜ ਕਹਿਣ ਲੱਗੇ ਮੈਂ ਆਪਣਾ ਸਾਰਾ ਤੇਜਵਾਨ ਜਿਹੜਾ ਪੰਥ ਹੈ ਉਹ ਤੇਰੇ ਹੱਥ ਦਿੱਤਾ।
ਸਭਨ ਮਿਖੈ ਤੇ ਕੋ ਮੁਖ ਮੁਖੀ ਕੀਨਾ,
ਤੈਨੂੰ ਸਭ ਵਿੱਚ ਮੁਖੀ ਬਣਾ ਦਿੱਤਾ ਹੈ।
ਆਪਣਾ ਆਪ ਤੇ ਭਾਖੇ ਉਹ ਬੰਦਾ,
ਆਪਣੇ ਆਪ ਨੂੰ ਬੰਦਾ ਕਿਹਾ ਕਿ ਮੈਂ ਮਹਾਰਾਜ ਜੀ ਤੁਹਾਡਾ ਬੰਦਾ ਹਾਂ।
ਇਹ ਬਿਦਤੈ ਜਗ ਨਾਮ ਬਿਲੰਦਾ,
ਤੇਰਾ ਇਹੀ ਨਾਮ ਇਸ ਜਗਤ ਵਿੱਚ ਪ੍ਰਗਟ ਹੋਵੇਗਾ, ਤੈਨੂੰ ਹਰ ਪਾਸੇ ਬੰਦਾ ਬਹਾਦਰ ਦੇ ਨਾਂ ਨਾਲ ਹੀ ਜਾਣਿਆ ਜਾਏਗਾ।
ਮੈਂ ਠਹਿਰਿਆ ਰਿਬ ਤੋਏ ਅਗਾਰੇ,
ਕੋਈ ਦੁਸ਼ਮਣ ਤੇਰੇ ਸਾਹਮਣੇ ਨਹੀਂ ਠਹਿਰ ਸਕੇਗਾ।
ਹੋਏ ਸੰਗਰ ਕਮਸਾਨ ਉਦਾਰੇ,
ਤੂੰ ਬੜੇ ਬੜੇ ਕਮਾਸਾਨ ਭਿਆਨਕ ਸੰਗਰ ਰਚੇਗਾ, ਔਰ ਉਹਨਾਂ ਸੰਗਰਾਂ ਵਿੱਚ ਜੰਗ ਦੇ ਮੈਦਾਨ ਚ ਕੋਈ ਤੇਰੇ ਸਾਹਮਣੇ ਨਹੀਂ ਖਲੋ ਸਕੇਗਾ।
ਲੜੈ ਅੜੈ ਲੱਖੋਈ ਮਰੈ,
ਜਿਹੜਾ ਤੁਹਾਡੇ ਸਾਹਮਣੇ ਲੜੇਗਾ ਅੜੇਗਾ ਉਹ ਲੱਖਾਂ ਹੀ ਮਰਨਗੇ।
ਬਚੈ ਸੁਜੀਵ ਭੱਜ ਜੋ ਪਰੈ,
ਉਹੀ ਬਚਣਗੇ ਜਿਹੜਾ ਭੱਜ ਜਾਏਗਾ ਤੁਹਾਡੇ ਅੱਗੇ, ਜਿਹੜਾ ਅੜ ਗਿਆ ਉਹ ਮਾਰਿਆ ਜਾਵੇਗਾ।
ਸੁਣ ਗੁਰਵਾਕ ਭਇਓ ਮਨ ਗਾਡੋ,
ਮਹਾਰਾਜ ਜੀ ਦੇ ਬਚਨ ਸੁਣ ਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਮਨ ਪਰਪੱਕ ਹੋ ਗਿਆ।
ਹੱਥ ਜੋੜ ਸਨਮੁਖ ਰਹਿ ਠਾਂਡੋ,
ਹੱਥ ਜੋੜ ਕੇ ਬਾਬਾ ਬੰਦਾ ਸਿੰਘ ਜੀ ਮਹਾਰਾਜ ਜੀ ਦੇ ਸਨਮੁਖ ਖਲੋਤੇ ਰਹੇ।
ਕਰਨ ਜੰਗ ਕੋ ਭਾਨ ਸਾਰੇ,
ਜੰਗ ਕਰਨ ਵਾਸਤੇ ਤਿਆਰੀ ਕਰ ਲਈ ਬਾਬਾ ਬੰਦਾ ਸਿੰਘ ਜੀ ਨੇ।
ਕਿਰਪਾ ਦ੍ਰਿਸ਼ਟ ਸਤਿਗੁਰੂ ਨਿਆਰੇ,
ਸਤਿਗੁਰੂ ਜੀ ਨੇ ਆਪਣੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਬਾਬਾ ਬੰਦਾ ਸਿੰਘ ਜੀ ਵੱਲ ਵੇਖਿਆ ਹੈ।
ਦੋਏਰਾ ਸ਼੍ਰੀ ਗੁਰੂ ਨਿਕਟ ਬਿਠਾਏ ਕਰ ਘਰ ਤੇ ਕਰ ਗਏ ਉਤਾਰ,
ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਆਪਣੇ ਕੋਲ ਬਿਠਾ ਕੇ ਆਪਣੇ ਗਾਤਰੇ ਚੋਂ ਕਿਰਪਾਨ ਉਤਾਰੀ ਹੈ।
ਦੇਣ ਲੱਗੇ ਯੁੱਧ ਤੇਜ ਕੇ ਕਰਨ ਹੇਤ ਸਰਦਾਰ,
ਤੇਜ ਸਹਿਤ ਪ੍ਰਤਾਪ ਸਹਿਤ ਗਾਤਰੇ ਦੀ ਉਹ ਸ਼੍ਰੀ ਸਾਹਿਬ ਕਿਰਪਾਨ ਮਹਾਰਾਜ ਜੀ ਬਾਬੇ ਬੰਦੇ ਬਹਾਦਰ ਨੂੰ ਦੇਣ ਲੱਗੇ ਇਹਨੂੰ ਸਾਰਿਆਂ ਦਾ ਮੁਖੀ ਸਰਦਾਰ ਬਣਾਉਣ ਲਈ।
ਜੋ ਪਏ ਦਇਆ ਸਿੰਘ ਅਰ ਧਰਮ ਸਿੰਘ ਪੁੰਨ,
ਪਰ ਜਦੋਂ ਮਹਾਰਾਜ ਜੀ ਕਿਰਪਾਨ ਦੇਣ ਲੱਗੇ ਤੇ ਲਾਗੇ ਭਾਈ ਦਇਆ ਸਿੰਘ ਤੇ ਧਰਮ ਸਿੰਘ ਹੋਣੀ ਬੈਠੇ ਸਨ।
ਇਨ ਤੇ ਆਦ ਖਾਲਸਾ ਡਿੱਗ ਗਿਆ,
ਇਹਨਾਂ ਤੋਂ ਇਲਾਵਾ ਹੋਰ ਵੀ ਕਈ ਖਾਲਸੇ ਸਿੰਘ ਬੈਠੇ ਹੋਏ ਸਨ।
ਦੇਖ ਤੇ ਆਤ ਜੋੜ ਹੋਏ ਖਰੇ,
ਕਿਰਪਾਨ ਦੇਣ ਲੱਗੇ ਸਤਿਗੁਰੂ ਜੀ ਬੰਦਾ ਸਿੰਘ ਬਹਾਦਰ ਨੂੰ, ਉਹ ਸਿੰਘ ਉੱਠ ਕੇ ਖਲੋ ਗਏ ਸਤਿਗੁਰਾਂ ਦੇ ਸਨਮੁਖ ਹੱਥ ਜੋੜ ਕੇ।
ਗੁਰ ਅਧਿਕ ਕਿਰਪਾ ਕਰ ਟਰੇ,
ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਤੁਸੀਂ ਅਧਿਕ ਕਿਰਪਾ ਦੇ ਰਸ ਵਿੱਚ ਟਲੇ ਹੋ,
ਜੇ ਕਰ ਖੜਗ ਦਿਓ ਇਨ ਧਰੇ,
ਕਹਿਣ ਲੱਗੇ ਮਹਾਰਾਜ ਜੀ ਜੇ ਤੁਸੀਂ ਇਹ ਤੇਗ ਇਹਨੂੰ ਦੇਣ ਲੱਗੇ ਹੋ,
ਪੰਥ ਆਪ ਕੋ ਕਿਆ ਤਬ ਕਰੇ,
ਮਹਾਰਾਜ ਤੁਹਾਡਾ ਪੰਥ ਕੀ ਕਰੇਗਾ, ਤੁਹਾਡਾ ਖਾਲਸਾ ਕੀ ਕਰੇਗਾ।
ਰਹੇ ਆਦਤੇ ਸੰਗ ਤੁਮਾਰੇ,
ਤੁਹਾਡਾ ਇਹ ਖਾਲਸਾ ਤੁਹਾਡਾ ਇਹ ਪੰਥ ਮੁੱਢ ਤੋਂ ਤੁਹਾਡੇ ਨਾਲ ਰਿਹਾ।
ਸਹੇ ਕਸ਼ਟ ਬੋ ਮਰੇ ਹਜ਼ਾਰੇ,
ਤੁਹਾਡੇ ਨਾਲ ਰਹਿ ਕੇ ਸੈਂਕੜੇ ਕਸ਼ਟ ਸਹਾਰੇ ਨੇ ਤੁਹਾਡੇ ਇਸ ਪੰਥ ਨੇ, ਔਰ ਸੈਂਕੜੇ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਨੇ।
ਸਰਬ ਅਕਾਲਤ ਸਿੰਘਨ ਕੇਰਾ,
ਮਹਾਰਾਜ ਜੀ ਤੁਸੀਂ ਇਹਨੂੰ ਇਹ ਕਿਰਪਾਨ ਦੇ ਦਿੱਤੀ, ਸ਼੍ਰੀ ਸਾਹਿਬ ਆਪਣੇ ਗਾਤਰੇ ਦੀ ਇਹਨੂੰ ਦੇ ਦਿੱਤੀ ਤੇ ਤੁਹਾਡੇ ਪੰਥ ਦੀ ਏਡੀ ਕੁਰਬਾਨੀ ਅਕਾਰਥ ਚਲੀ ਜਾਏਗੀ, ਤੁਹਾਡੇ ਖਾਲਸੇ ਪੰਥ ਦੀ ਇਹ ਕੁਰਬਾਨੀ ਅਕਾਰਥ ਚਲੀ ਜਾਏਗੀ।
ਦਿਓ ਜਵਾਬ ਆਪ ਇਸ ਬੇਰਾ,
ਇਹਦਾ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਜਵਾਬ ਦਿਓ।
ਸੇਵਾ ਕਰਨੀ ਬਿਨੈ ਉਚਾਰੇ, ਇਸ ਤੇ ਬਿਨ ਕਿਆ ਬਸੀ ਹਮਾਰੇ,
ਮਹਾਰਾਜ ਫਿਰ ਸਾਡੇ ਬਸ ਦੇ ਵਿੱਚ ਕੱਲਾ ਸੇਵਾ ਕਰਨਾ ਹੀ ਲਿਖਿਆ ਪੰਥ ਦੇ ਖਾਲਸੇ ਪੰਥ ਦੇ, ਕਿ ਪੰਥ ਸੇਵਾ ਹੀ ਕਰਦਾ ਰਹੇ, ਪੰਥ ਨੂੰ ਸਰਦਾਰੀ ਨਹੀਂ ਮਿਲੇਗੀ। कि पंथ नूं जथेदारी नहीं मिलेगी। महाराज जी फिर तां साडे वस विच सेवा करना ही लिखिया होया, फिर साडे वस विच होर की है।
जे कर काले अकालत खोवो,
महाराज जी साडी काली होई कालना, पंथ दी काली होई कालना कारथ गवाओगे।
सही अपनो सिख कर जोवो,
अपना सिख करके सही करके ना वेखोगे जानोगे।
सब को दियो जवाबे सकाला,
महाराज किधर आप जी दे सिख वेखणगे, ते आप जी कृपा करके हुण सारिआं नूं जवाब दिओ।
क्या कर सकै खालसा जाला,
आप जी दा ए खालसा हुण की कर सकदा है।
किम कह सबके देग पर आए,
कह के भाई दया सिंह धर्म सिंह होणा दे नेत्र पर आए, अखां पर आईआं। खालसा जी इत्थे सिंघां ने ए समझ लिया, क्योंकि खालसा जी छेवें पातशाह तों बाद जदों गुरता गद्दी दित्ती जांदी सी, जिथे पांच पैसे नारियल भेट किया जांदा सी, नाल एक श्री साहब दित्ती जांदी सी, कृपान दित्ती जांदी सी। हुण सिंघां ने समझ लिया भी शायद सतगुरु जी इहनूं गुरता गद्दी दे देण लगे ने, कृपान दे रहे ने अपने गात्रे दी, कि शायद गुरता गद्दी दे देण लगे ने, इस करके सिंघां दे नेत्र भर आए। महाराज पंथ ने इन्नी घालना घाली, खालसे ने आप जी दे नाल रह के खालसे दी सेवा किथे चली गई। इह अज मिलिया तुहानूं, ते अज ही तुसी इहनूं गुरता दे देण लगे जे, ये कह के सिंघां दे नेत्र पार है। किन्ना प्रेम सी खालसे दे मन विच अपने सतगुरां प्रति। इत्थे बाबा बंदा सिंह बहादुर प्रति कोई ईरखा नहीं सी, उहनां दे मन विच द्वेष नहीं सी, केवल भावना सी कि महाराज पंथ दी झोली च की पाण लगे हो, जेडे पंथ ने तुहाडे वास्ते इन्नी घालना घाली, आप जी दे नाल रह के सेवा कीती, उह पंथ नूं आप जी की देण लगे हो। एक पंथ दी कालना दी गल हो रही है। तो महाराज जी ने जदों वेख्या भाई दया सिंह धर्म सिंह बाबा विनोद सिंह होनी तिना दे नेत्र भरे हुए ने,
महाराज
सच्ची पातशाह ने वेख्या कि नेत्र भर आए ने, इन्हां दे मन च होर ख्याल आ गया, होर चिंता आ गई है।
जियो चैत दीजै इस तीर, खरग खालसे के रह तीर।
लगे महाराज जी जे इन्हू देना ही चाहते हो कुछ, ते अपने तीर दे दियो, अपने तीर बख्श दियो, ते जेड़ी ये खड़ग है तेग है ए तुसी अपने खालसे कोली रहन दियो, अपने पंथ कोली रहन दियो।
सुन पेकै गुर कृपा उपाए,
महाराज जी ने जदों ये बचन सुने कृपा दे घर विच साहिब जी आए,
क्यों तुम संसे हृदय उठाए।
महाराज जी कहंदे हो भाई सिंघो तुसी अपने मन च किस तरह दा संसा कर लिया, तुसी अपने हिरदे विच किस तरह दा संदेह कर लिया।
ज्ञानो हृदय कमाए मेरा, होगे पुत्र खालसा मेरा।
महाराज जी कहंदे इनू मैं अपना किरिंदा बनान लगा, बंदा सिंह बहादुर साडा करिंदा है और जेड़ा खालसा पंथ है वह मेरा पुत्र है। महाराज जी कहंदे पंथ मेरा पुत्र है और ये बंदा सिंह बहादुर साडा करिंदा है, इनू असी अपना करिंदा थाप के भेजन लगे हां।
रिप कंटक ए बीन मिटावे,
जेड़े दुश्मना रूपी कंटक ने उना नू ए चुन चुन के खत्म करेगा।
विचरत सिंह अनेक सुख पावे,
जो मेरा खालसा पुत्र जदों विचरे ते उना नू कोई कंडा ना चुभे, यानी कि उन्हां नूं सर्व सुख प्राप्त होण, उन्हां नूं कोई दुख ना प्राप्त होण करना पवे।
राज देश को है तुम्हारो,
राज देश सब कुछ खालसा जी तुहाडा होवेगा।
सोने टरे किसु ते टारो,
ये नहीं किसे कोलो टालियां टल सकदा।
ए चिंता तुम देओ मिटाए, राज तेज तुम ते न जाए।
चिंता तुसी अपने चित चो मिटा दियो कि राज तेज तुहाडे कोलो नहीं जावेगा। खालसा जी कुर्बानियां कीतियां ने तुसी, ते ए कुर्बानियां दा फल राज ते तेज दे रूप विच तुहानू ही प्राप्त होवेगा। खालसा जी
हरख तरो चित चात जैसे,
और तुसी अपने चित विच हरख ते खुशी रखो।
बंदे को बख्शे सर तैसे,
असी बंदा सिंह बहादुर नूं तीर ही बख्श दिंदे आ, जे तुहानू तेग नहीं पाउंदी त ਕਰਤਾ ਅਸੀਂ ਤੀਰੀ ਬਖਸ਼ ਦਿੰਦੇ ਹਾਂ।
ਇਨ ਕਹਿ ਗਰੇ ਖੜਗ ਕੋ ਧਾਰਾ,
ਇਹਦਾ ਕਹਿ ਕੇ ਮਹਾਰਾਜ ਜੀ ਨੇ ਤੇਗ ਗਾਤਰੇ ਚ ਧਾਰਨ ਕਰ ਲਈ।
ਸਿੰਘਾਂ ਕੋ ਸਤਕਾਰ ਬਿਠਾਰਾ,
ਸਿੰਘਾਂ ਦਾ ਸਤਕਾਰ ਕਰਕੇ ਉਹਨਾਂ ਨੂੰ ਲਾਗੇ ਬਿਠਾਇਆ।
ਵਿਚ ਨਿਖੰਗ ਤੇ ਪਾਚੋ ਤੀਰ,
ਮਹਾਰਾਜ ਜੀ ਨੇ ਆਪਣੇ ਪੱਥੇ ਚੋ ਪੰਜ ਤੀਰ ਕੱਢੇ।
ਜੀਤ ਭਏ ਬੰਦੇ ਕੋ ਤੀਰ,
ਪੰਜ ਤੀਰ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਖਸ਼ੇ।
ਸ਼੍ਰੀ ਮੁਖ ਕਹੋ ਜਤੀ ਰਹਿ ਜਾਵਤ,
ਮਹਾਰਾਜ ਜੀ ਨੇ ਇੱਕ ਬਚਨ ਵੀ ਕੀਤਾ ਬੰਦਾ ਸਿੰਘ ਬਹਾਦਰ ਨੂੰ, ਆਖਿਆ ਬੰਦਾ ਸਿੰਘ ਜੀ ਤੁਸੀਂ ਜੱਤ ਦੀ ਪਾਲਣਾ ਕਰਨੀ ਹੈ।
ਰਹੇ ਤੇਜ ਤੇਰੋ ਵੱਧ ਤਾਵਤ,
ਉਦੋਂ ਤੱਕ ਤੁਹਾਡਾ ਤੇਜ ਰਹੇਗਾ। ਅੱਜ ਕੱਲ ਇਸ ਗੱਲ ਤੇ ਕਈ ਸ਼ੰਕਾ ਕਰਨ ਲੱਗ ਪਏ ਨੇ ਕਿ ਗੁਰੂ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਨਹੀਂ ਕਹਿ ਸਕਦੇ ਵੀ ਤੂੰ ਵਿਆਹ ਨਾ ਕਰਵਾਈ, ਕਿਉਂਕਿ ਉਹਨਾਂ ਨੇ ਆਪ ਸ਼ਾਦੀ ਕਰਾਈ, ਉਹ ਗ੍ਰਿਸਤ ਧਰਮ ਦੇ ਧਾਰਨੀ ਸਨ। ਸਤਿਗੁਰੂ ਜੀ ਨੇ ਗ੍ਰਿਸਤ ਮਾਰਗ ਨੂੰ ਮਾੜਾ ਨਹੀਂ ਕਿਹਾ। ਸੁਭਾਵਕ ਹੈ ਜਿਸ ਬੰਦੇ ਨੇ ਸਾਰੀ ਜ਼ਿੰਦਗੀ ਜਪ ਤਪ ਕਰਦਿਆਂ ਸਾਧਨਾ ਕਰਦਿਆਂ ਬਤੀਤ ਕੀਤੀ ਹੋਵੇ ਤੇ ਉਹ ਪਿਛਲੀ ਉਮਰੇ ਆ ਕੇ ਵਿਆਹ ਕਰਾਵੇ ਤੇ ਦੁਨੀਆਂ ਦੇ ਲੋਕਾਂ ਦੀ ਨਿਗਾਹ ਦੇ ਵਿੱਚ ਉਹਦਾ ਸਤਿਕਾਰ ਨਹੀਂ ਰਹਿੰਦਾ। ਲੋਕ ਕਹਿੰਦੇ ਨੇ ਭਾਈ ਕਿ ਹੁਣ ਇਹ ਪਿਛਲੀ ਉਮਰੇ ਆ ਕੇ ਵਿਆਹ ਕਰਨ ਲੱਗ ਪਿਆ, ਸਾਰੀ ਉਮਰ ਹੀ ਇਹਨੇ ਵਿਆਹ ਨਹੀਂ ਕਰਾਇਆ। ਸਤਿਗੁਰੂ ਜੀ ਚਾਹੁੰਦੇ ਸਨ ਬੰਦਾ ਸਿੰਘ ਬਹਾਦਰ ਦਾ ਸਤਿਕਾਰ ਬਰਕਰਾਰ ਰਹੇ। ਦੂਜਾ ਕਾਰਨ ਇਹ ਵੀ ਸੀ ਜਤੀ ਰਹਿਣ ਵਾਸਤੇ ਕਹਿਣ ਲਈ ਕਿ ਜਦੋਂ ਇਹ ਪਰਿਵਾਰਕ ਹੋ ਜਾਏਗਾ, ਗ੍ਰਿਸਤੀ ਹੋ ਜਾਏਗਾ, ਫਿਰ ਇਹਨੂੰ ਇਹ ਵਿਚਾਰ ਹੋ ਜਾਏਗੀ ਮੈਂ ਆਪਣੇ ਬੱਚਿਆਂ ਵੱਲ ਧਿਆਨ ਦੇਵਾਂ, ਪਰਿਵਾਰ ਵੱਲ ਧਿਆਨ ਦੇਵਾਂ, ਔਰ ਜਿਹੜਾ ਮੇਨ ਕੰਮ ਹੈ ਉਸ ਮਕਸਦ ਵਾਲੇ ਪਾਸੋਂ ਇਹਦੀ ਸੁਰਤ ਭਟਕ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਵਰਜ ਰਹੇ ਨੇ, ਰੋਕ ਰਹੇ ਨੇ ਕਿ ਜਦੋਂ ਤੱਕ ਜਤੀ ਰਹੇਗਾ ਉਦੋਂ ਤੱਕ ਤੇਰਾ ਤੇਜ ਰਹੇਗਾ।
ਬ੍ਰਹਮਚਰਜ ਤੇ ਮੁਖ ਨਾ ਮੋੜੇ,
ਬ੍ਰਹਮਚਰਜ ਤੋਂ ਜਦੋਂ ਤੱਕ ਤੂੰ ਮੁਖ ਨਹੀਂ ਮੋੜੇਗਾ,
ਬ੍ਰਹਮਚਰਜ ਤੇ ਰਿਪ ਨਾ ਅੜੇ,
ਬ੍ਰਹਮਚਰਜ ਦੇ ਪ੍ਰਤਾਪ ਨਾਲ ਦੁਸ਼ਮਣ ਨਹੀਂ ਅੜੇਗਾ,
ਬ੍ਰਹਮਚਰਜ ਤੇ ਤੇਜ ਸੁਆਇਆ,
ਬ੍ਰਹਮਚਰਜ ਨਾਲ ਤੇਜ ਵੱਧਦਾ ਹੈ, ਬਲ ਵੱਧਦਾ ਹੈ,
ਬ੍ਰਹਮਚਰਜ ਤੇ ਸਭ ਕੁਝ ਪਾਇਆ,
ਬ੍ਰਹਮਚਰਜ ਦੇ ਨਾਲ ਬਲ ਤੇ ਤਾਕਤ ਦੀ ਪ੍ਰਾਪਤੀ ਹੁੰਦੀ, ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਬੰਦਾ ਭਇਓ ਜੇ ਬੰਦੀ ਵਿਆਹ ਹੈ,
ਬੰਦਾ ਭਇਆ ਹੈ, ਬੰਦਾ ਹੋਇਆ ਜੇ ਇਸਤਰੀ ਵਿਆਹੇਗਾ,
ਸਭ ਇਨ ਸਰਨ ਤੇਜ ਘੱਟ ਜਾਏ।
ਮਹਾਰਾਜ ਜੀ ਕਹਿੰਦੇ ਬੰਦਾ ਸਿੰਘ ਫਿਰ ਇਹਨਾਂ ਤੀਰਾਂ ਦਾ ਤੇਜ ਘੱਟ ਜਾਏਗਾ। ਜੇ ਤੂੰ ਬੰਦੀ ਵਿਆਹੇਗਾ ਭਾਵ ਇਸਤਰੀ ਵਿਆਹੇਗਾ ਤੇ ਇਹਨਾਂ ਤੀਰਾਂ ਦਾ ਤੇਜ ਵੀ ਘੱਟ ਜਾਏਗਾ।
ਜਮਨਾ ਪਾਰ ਜਾਏ ਸਭ ਥੋੜਾ,
ਮਹਾਰਾਜ ਜੀ ਕਹਿੰਦੇ ਜਾਓ ਜਮਨਾ ਦੇ ਪਾਰ ਜਾ ਕਰਕੇ ਤੁਸੀਂ ਆਪਣਾ ਤੇਜ ਵਧਾਓ।
ਹਨੋ ਦੁਸ਼ਟ ਕਾਲੋ ਬਡ ਰੋਰਾ,
ਦੁਸ਼ਟਾਂ ਨੂੰ ਬੈਰੀਆਂ ਨੂੰ ਮਾਰ ਕੇ ਆਪਣਾ ਬਲ ਵਿਖਾਓ।
ਪਰ ਬੂੜੀਏ ਤੇ ਕੁਛ ਜਾਏ,
ਬੂੜੀਏ ਨਗਰ ਤੋਂ ਪਰੇ ਕੁਝ ਜਾ ਕੇ,
ਫਿਰੋ ਹੇਰ ਕੋ ਉੱਚੀ ਥਾਏ,
ਆ ਵੇਖ ਕੇ ਉੱਥੇ ਜਾ ਕੇ ਟਿਕਾਣਾ ਕਰਨਾ।
ਪਠੈ ਹੁਕਮ ਨਾਮਾ ਹਮ ਪਾਛੇ, ਮਿਲੇ ਸਿੰਘ ਪੰਚੋ ਜਬ ਆਛੇ,
ਤੁਹਾਡੇ ਜਾਣ ਤੋਂ ਬਾਅਦ ਅਸੀਂ ਪਿੱਛੋਂ ਹੁਕਮਨਾਮੇ ਭੇਜਾਂਗੇ ਸਾਰੇ ਮਾਝੇ ਮਾਲਵੇ ਦੁਆਬੇ ਦੇ ਸਿੰਘਾਂ ਨੂੰ ਕਿ ਜਿੰਨੇ ਪੰਚ ਸ੍ਰੇਸ਼ਟ ਸਿੰਘ ਨੇ ਉਹ ਸਾਰੇ ਆ ਕੇ ਤੁਹਾਨੂੰ ਮਿਲਣਗੇ।
ਸਭ ਲੁੱਟਣ ਲਾਗੋ ਸਭ ਦੇਸ਼ਾ,
ਸਾਰੇ ਦੇਸ਼ ਵਿੱਚ ਜਿਹੜੇ ਜਿਹੜੇ ਜ਼ਾਲਮ ਜ਼ੁਲਮ ਕਰਨ ਵਾਲੇ ਨੇ ਉਹਨਾਂ ਨੂੰ ਸੋਧਾ ਲਾਉਣਾ ਹੈ।
ਤੂੰ ਜੇ ਲੜਨ ਆਏ ਵਿਸ਼ੇਸ਼ਾ,
ਅੱਗੇ ਲੜਨ ਆਵੇਗਾ ਉਹਨਾਂ ਨੂੰ ਸੋਧਾ ਲਾਉਣਾ ਹੈ।
ਪ੍ਰਥਮ ਦੌਰ ਜਿਸ ਠੋਰ ਸਡੋਲਾ, ਕਰੋ ਕਤਲ ਕਾਲੋ ਬਡਰੂਰਾ,
ਤੁਸੀਂ ਸਡੋਰੇ ਜਾਣਾ, ਸਡੋਰੇ ਜਾ ਕੇ ਉਥੋਂ ਦਾ ਜਿਹੜਾ ਪਾਪੀ ਹੈ ਜਿਹਨੇ ਪੀਰ ਬੁੱਧੂ ਸ਼ਾਹ ਨੂੰ ਪਕੜ ਕੇ ਸ਼ਹੀਦ ਕੀਤਾ ਉਹਨੂੰ ਜਾ ਕੇ ਸੋਧਾ ਲਾ ਕੇ ਮਾਰਨਾ ਹੈ।
ਪੁਨ ਤੁਰਕਨ ਕੋ ਪੁਰਖ ਸਭ ਮਾਰੋ,
ਜਿੱਥੇ ਜਿੱਥੇ ਤੁਰਕਾਂ ਤੇ ਮਲੇਛਾਂ ਦੇ ਨਗਰ ਨੇ ਉਹਨਾਂ ਨਗਰਾਂ ਨੂੰ ਲੁੱਟਣਾ ਤੇ ਮਾਰਨਾ ਹੈ।
ਕੁੱਟ ਕੁੱਟ ਕਰ ਦੁਸ਼ਟ ਸੰਘਾਰੋ,
ਕੁੱਟ ਕੇ ਇਹਨਾਂ ਦੁਸ਼ਟਾਂ ਦਾ ਸੰਘਾਰ ਕਰਨਾ ਹੈ।
ਜਬ ਦਲ ਵਧੈ ਸਿਰੰਦ ਸਿਦਾਰੋ, ਕਹਿੰਦੇ
ਜਦੋਂ ਤੁਹਾਡਾ ਦਲ ਇੰਨਾ ਵੱਧ ਜਾਏ ਤੇ ਦਲ ਨੂੰ ਪੂਰਨ ਤੌਰ ਤੇ ਕੰਪਲੀਟ ਕਰਕੇ ਫਿਰ ਮਹਾਰਾਜ ਜੀ ਕਹਿੰਦੇ ਤੁਸੀਂ ਸਰਹੰਦ ਤੇ ਹਮਲਾ ਕਰਨਾ ਹੈ, ਔਰ ਸਰਹੰਦ ਦੇ ਸੂਬੇ ਵਜੀਦ ਖਾਂ ਪਾਪੀ ਨੂੰ ਮਾਰ ਕੇ ਸਾਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਹੈ, ਔਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣੀ ਹੈ।
ਸਾਹਿਬਜ਼ਾਦੇ ਜਿਨ ਮਰਵਾਏ, ਲੜਤ ਆਪ ਲਿਓ ਤਿਸ ਕੋ ਘਾਏ।
ਸਾਹਿਬਜ਼ਾਦੇ ਮਰਵਾਏ ਸ਼ਹੀਦ ਕਰਵਾਏ ਨੇ, ਉਹਦੇ ਨਾਲ ਲੜ ਕੇ ਉਸ ਪਾਪੀ ਨੂੰ ਮਾਰਨਾ ਹੈ।
ਨਿਜ ਕਰਤੇ ਸਿਰ ਛੇਦਨ ਕਰੋ,
ਆਪਣੇ ਹੱਥਾਂ ਨਾਲ ਉਸ ਪਾਪੀ ਦਾ ਸਿਰ ਕੱਟਣਾ ਹੈ।
ਪੁਰ ਸਰੰਦ ਵਿਦਵੰਸ ਪਰੋ,
ਸਾਰਾ ਸਰੰਦ ਨਗਰ ਉਜਾੜ ਕੇ ਥੇ ਬਣਾ ਦੇਣਾ ਹੈ।
ਸਾਧੂ ਮੂਲਾ ਹੈ ਜਿਸ ਨਾਲ,
ਮਹਾਰਾਜ ਜੀ ਕਹਿੰਦੇ ਕਿ ਸਾਡਾ ਸਿੱਖ ਪਿਆਰਾ ਹੈ ਭਾਈ ਮੂਲ ਚੰਦ, ਜੋ ਬੜਾ ਸਾਧੂ ਹੈ।
ਬਸੈ ਨਾ ਲੁੱਟੋ ਨਗਰ ਸੁਨਾਮ,
ਉਹ ਸੁਨਾਮ ਨਗਰ ਚ ਰਹਿੰਦਾ, ਸੁਨਾਮ ਨੀ ਲੁੱਟਣਾ, ਸੁਨਾਮ ਸ਼ਹਿਰ ਨੂੰ ਨੀ ਲੁੱਟਣਾ, ਕਿਉਂਕਿ ਉੱਥੇ ਸਾਡਾ ਇੱਕ ਸੇਵਕ ਭਾਈ ਮੂਲ ਚੰਦ ਜੀ ਰਹਿੰਦਾ ਹੈ।
ਅਪਰ ਦੇਸ਼ ਮੈਂ ਕਾਲੋ ਰੋਰਾ,
ਬਾਕੀ ਸਾਰੇ ਦੇਸ਼ ਵਿੱਚ ਹੱਲਾ ਕਰਨਾ ਜ਼ੋਰ ਘੱਲਣਾ ਹੈ।
ਲੂਟ ਕੋਟ ਲੀਜਾ ਸਭ ਠੋਰਾ,
ਸਭ ਥਾਵਾਂ ਤੇ ਜਿੱਥੇ ਜਿੱਥੇ ਮਲੇਛ ਹੋਣ ਉਹਨਾਂ ਨੂੰ ਸੋਧਾ ਲਾਉਣਾ ਹੈ।
ਪੁਨੈ ਪਹਾੜਨ ਵਿਖੇ ਪ੍ਰਵੇਸ਼,
ਪਹਾੜਾਂ ਦੀਆਂ ਰਿਆਸਤਾਂ ਵਿੱਚ ਜਾ ਕੇ ਪ੍ਰਵੇਸ਼ ਕਰਨਾ ਹੈ।
ਰਾਜੇ ਰਾਣੇ ਰਾਵ ਵਿਸ਼ੇਸ਼,
ਉੱਥੋਂ ਦੇ ਜਿਹੜੇ ਰਾਜੇ ਰਾਣੇ ਨੇ ਵਿਸ਼ੇਸ਼ ਕਰਕੇ ਉਹਨਾਂ ਨੂੰ ਜਾ ਕੇ ਆਪਣੇ ਕਾਬੂ ਕਰਨਾ ਹੈ।
ਕਨਮੀਏ ਵਿਦਵੰਸ ਕਰਕੇ,
ਵੱਡੇ ਵੱਡੇ ਮੀਏ ਗਣਾ ਦਾ ਵਿਧਵੰਸ ਕਰਨਾ, ਨਾਸ ਕਰਨਾ ਹੈ।
ਸਭ ਧਾਰਨ ਕੇ ਵਿਕੇ ਵਿਚਰ ਕੇ,
ਸਾਰੀਆਂ 22 ਧਾਰ ਦੀਆਂ ਰਿਆਸਤਾਂ ਦੇ ਵਿੱਚ ਵਿਚਰਨਾ ਹੈ।
ਖੋਜ ਖੋਜ ਦੋਹੀ ਗੁਰ ਕਰਕੇ, ਅੰਤਕ ਧਾਮ ਠਾਮਨ ਕਰਕੇ,
ਖੋਜ ਖੋਜ ਕੇ ਗੁਰੂ ਘਰ ਦੇ ਜਿਹੜੇ ਦਰੋਹੀ ਨੇ ਉਹਨਾਂ ਨੂੰ ਪਕੜ ਕੇ ਉਹਨਾਂ ਨੂੰ ਜਮਪੁਰੀ ਨੂੰ ਭੇਜਣਾ ਹੈ।
ਲਿਓ ਬਦਲਾ ਜਿਵ ਜਾਣੈ ਦੇਸ਼,
ਬਦਲਾ ਲੈਣਾ ਹੈ ਤਾਂ ਜੋ ਸਾਰੇ ਦੇਸ਼ ਨੂੰ ਪਤਾ ਲੱਗ ਜਾਏ ਕਿ ਗੁਰੂ ਕੇ ਬਹਾਦਰ ਯੋਧੇ ਬਦਲਾ ਲੈਣਾ ਵੀ ਜਾਣਦੇ ਨੇ।
ਜੈ ਕਹਿ ਧੂਮ ਮਚਾਏ ਵਿਸ਼ੇਸ਼,
ਜੈ ਕਹਿ ਜਾ ਕੇ ਭਾਰੀ ਧੂਮ ਮਚਾਉਣੀ ਹੈ। ਪੀਰ ਬੁੱਧੂ ਸ਼ਾਹ ਦੀ ਸ਼ਹੀਦੀ ਦਾ ਵੀ ਜਾ ਕੇ ਬਦਲਾ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਸੰਕੇਤ ਦੇ ਰਹੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ। ਮਹਾਰਾਜ ਜੀ ਨੇ ਮੁਨਸ਼ੀ ਬਣਾਇਆ ਖਾਲਸੇ ਦਾ, ਨਾ ਕਿ ਖਾਲਸੇ ਦਾ ਜਥੇਦਾਰ ਬਣਾਇਆ। ਜਥੇਦਾਰੀ ਮਹਾਰਾਜ ਜੀ ਨੇ ਪੰਜ ਸਿੰਘਾਂ ਨੂੰ ਦੇ ਕੇ ਭੇਜੀ, ਬਾਬਾ ਬਿਨੋਦ ਸਿੰਘ ਹੁਣਾਂ ਨੂੰ, ਬਾਬਾ ਕਾਨ ਸਿੰਘ ਜੀ। ਤੋ ਇਹਨਾਂ ਸਿੰਘਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਥੇਦਾਰੀ ਦੇ ਕੇ ਭੇਜਿਆ। ਰਤਨ ਸਿੰਘ ਭੰਗੂ ਨੇ ਵੀ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਕਿ ਬੰਦਾ ਬਖਸ਼ੀ ਖਾਲਸਾ, ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਖਾਲਸੇ ਪੰਥ ਦਾ ਬਖਸ਼ੀ ਬਣਾ ਕੇ ਭੇਜਿਆ, ਨਾ ਕਿ ਮੁਖੀ ਤੇ ਆਗੂ ਬਣਾ ਕੇ ਮਤਹਿਤ ਕਰਕੇ ਭੇਜਿਆ ਵੀ ਤੁਸੀਂ ਪੰਜਾਂ ਦੇ ਅਧੀਨ ਹੋ ਕੇ ਵਿਚਰਨਾ ਹੈ। ਤੋ ਇਸ ਪ੍ਰਕਾਰ ਨਾਲ ਜਿਵੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਨੂੰ ਆ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।